awaaz.com. Local number 6478724900.
The biggest South Asian media group. Why Media?
Why Media?
Why Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest South Asian media group. Why Media?
Why Media?
Why Media?
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
Asian Pulse. South Asian Pulse.
Call Yudhvir Jaswal 647-272-8182 or visit SouthAsianDaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
are listening to Radio Y. Call Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
Big hearts, bigger transfers and biggest smiles. Transfer more with ICICI Bank money to India and get offers to send up to $30,000 at one go. Money to India. Transfer Bharose Ka. A product of ICICI Bank Canada. Please visit icicibank.ca or download the Money to India Canada app to know more. Terms and conditions apply.
ਓਏ ਲੱਕੀ, ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ? ਸੱਚ ਬੇਬੇ ਆ ਗਈ?
ਹਾਂ, ਬੇਬੇ ਦੀ ਰਸੋਈ ਖੁੱਲ ਗਈ।
ਮਤਲਬ?
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਕੋਲੋਂ ਲੈ ਕੇ ਰਾਤੀ 10 ਵਜੇ ਤੱਕ।
ਕਿੱਥੇ?
2700 ਨੌਰਥ ਪਾਰਕ ਡਰਾਈਵ, ਯੂਨਿਟ ਨੰਬਰ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ, ਏਅਰਪੋਰਟ ਤੇ ਬੋਵੇਡ। ਫੋਨ ਨੰਬਰ 905-458-0995-9054580995। ਵਾਹ ਬਾਈ ਵਾਹ, ਬੇਬੇ ਦੀ ਰਸੋਈ, ਨਜ਼ਾਰਾ ਹੀ ਆ ਗਿਆ।
ਸ਼ਨੀਵਾਰ ਨਵੰਬਰ 11 ਨੂੰ ਵਾਈ ਮੀਡੀਆ ਦੀ ਟੀਮ ਹੋਣ ਜਾ ਰਹੀ ਹੈ ਲਾਈਵ ਔਨ ਲੋਕੇਸ਼ਨ। ਚਲੋ ਫਰੈਸ਼ਕੋ ਤੇ, ਬ੍ਰੈਮਲੀ ਅਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ ਦੀਵਾਲੀ ਦੀਆਂ ਬਹੁਤ ਹੀ ਅਮੇਜ਼ਿੰਗ ਡੀਲਸ, ਅਮੇਜ਼ਿੰਗ ਵੈਰਾਈਟੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ। ਚਲੋ ਫਰੈਸ਼ਕੋ ਬ੍ਰੈਮਲੀ ਐਂਡ ਸੈਂਡਲਵੁੱਡ ਤੇ 12 ਵਜੇ ਤੋਂ 4 ਵਜੇ ਤੱਕ ਵਾਈ ਮੀਡੀਆ ਦੀ ਟੀਮ ਹੋਵੇਗੀ ਲਾਈਵ ਔਨ ਲੋਕੇਸ਼ਨ। ਚਲੋ ਫਰੈਸ਼ਕੋ, ਦੀਵਾਲੀ ਦਾ ਵਨ ਸਟਾਪ ਗ੍ਰੋਸਰੀ ਸ਼ਾਪ। ਚਲੋ ਫਰੈਸ਼ਕੋ ਦਾ ਐਡਰੈਸ ਨੋਟ ਕਰੋ, 10615 ਬ੍ਰੈਮਲੀ ਰੋਡ, ਬ੍ਰੈਂਪਟਨ ਦੇ ਵਿੱਚ। ਹੁਣ ਦੀਵਾਲੀ ਮਨਾਓ, ਚਲੋ ਫਰੈਸ਼ਕੋ ਦੇ ਨਾਲ ਬ੍ਰੈਮਲੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ। ਨਵੰਬਰ 11 ਨੂੰ ਹੋਣ ਜਾ ਰਹੀ ਹੈ ਵਾਈ ਮੀਡੀਆ ਦੀ ਟੀਮ ਲਾਈਵ ਔਨ ਲੋਕੇਸ਼ਨ, ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ।
Good morning listeners, and aap sabhi ka very warm welcome. Main RJ Sarah, Y Media ki taraf se Radio Y South Asian Pulse Prime Time mein aap sabhi ka swagat karti hu. Har din raat in time hazir ho jate hain Y Media updates ke sath, shehar ki khabrein, desh videsh ki khabrein, entertainment and with all the important information. To sunte rahein Radio Y for all the updates. Agar aap ghar par hain to channel Y Y Plus dekh sakte hain 24 hours 7 days a week. Every Tuesday newspaper midweek ko padhein sare weekly updates ke liye Y Media TV app ko download kare to get in touch with all of our platforms and also to listen to Radio Y Live. Radio Y Live sunne ke liye number bhi note kar sakte hain 647-910-5000, 647-910-5000. आप हमें सोशल मीडिया पे भी बिल्कुल फॉलो कर सकते हैं। फेसबुक पे वाई मीडिया का पेज है, जरूर लाइक कीजिएगा। यूट्यूब पे वाई मीडिया का चैनल है, सब्सक्राइब कीजिएगा। ट्विटर विच इज एक्स नाउ इज एट वाई मीडिया ग्रुप एंड इंस्टाग्राम इज एट वाई मीडिया _ ग्रुप। जल्द ही हमारे साथ युद्ध बी जसपाल ग्रुप एडिटर एंड सीईओ वाई मीडिया ग्रुप जुड़ने वाले विथ ऑल दी अपडेट्स। आइए थोड़ा सा अगर हम मौसम का हाल जान ले तो इट इज well, it is cloudy. Aaj jo hai cloudy hai, lekin temperature jo hai it's much better than yesterday. You know, aaj high hum 8 डिग्री तक जा सकते हैं एंड इट्स गोइंग टू सनी अ लिटिल बिट आफ्टर द आफ्टरनून पार्ट, 3 बजे के बाद स्पेशली थोड़ा हमको सनी देखने को मिलेगा. तो लेट्स होप दैट यू नो जो वेदर है आज हमारे साथ रहे एंड इट्स नॉट लाइक यस्टरडे. एनीवेज आप नो मैटर व्हाटएवर द वेदर अपडेट्स इज, आप हमेशा केयरफुल जरूर रहिएगा. मेक श्योर यू आर प्रोटेक्टेड एंड यू आर ऑलवेज रेडी एंड अप फॉर द कैनेडियन वेदर. एंड हर नेशनल इंटरनेशनल न्यूज के साथ अगर आपको अपडेटेड रहना है, डेली डोज ऑफ स्पोर्ट्स एंटरटेनमेंट कम्युनिटी अपडेट, southasiandaily.com पे जरूर चले जाइए. दैट इज southasiandaily.com पे, southasiandaily.com पे आप हमारे जो रेडियो है वो भी सुन सकते हैं. रेडियो वाई का जो आइकॉन है, जस्ट क्लिक ऑन इट, द लिंक इज एक्टिव एंड आप वहां पे भी 24 आवर्स विदाउट एनी डिस्ट्रप्शन सुन सकते हैं रेडियो वाई. वेल, बातचीत को जरूर हम लोग आगे बढ़ाएंगे क्योंकि हमारे साथ जुड़ गए हैं ग्रुप एडिटर एंड सीईओ ऑफ वाई मीडिया युद्वी जसवाल विद हेडलाइंस एंड स्टोरी बिहाइंड द हेडलाइंस. वेलकम युद्वी जी.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. वाई मीडिया ग्रुप वालों तोड़े सारे का रेडियो वाई और चैनल वाई से बहुत बहुत स्वागत है. बतौर ग्रुप एडिटर वाई मीडिया मैं युद्धवीर जसवाल तुहाडी खिदमत हाजिर हाँ अज्ज दे इस प्रोग्राम दे विच करंट न्यूज और उहदे उत्ते एनालिसिस लैके. सब तो पहला तो सारे की निगाह मैच के उत्ते होएगी. न्यूजीलैंड जो मुकाबला अज खेल रहा है, जबरदस्त बॉलिंग पहला तो उन्होंने की है और बैटिंग अज उन्होंने बड़ी जबरदस्त की है, जिदी बदौलत लग रहा है कि यस न्यूजीलैंड कंफर्टेबली मैच जीत जाएगा. तो यदा बाकी टीम्स के उत्ते की असर पेगा ਉਹਦੀ ਅਪਡੇਟ ਹੋਣੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ. ਇਸ ਤੋਂ ਇਲਾਵਾ ਬਹੁਤ ਸਾਰੀ ਹੋਰ ਡਿਸਕਸ਼ਨ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ. ਬਟ ਬਿਫੋਰ ਵੀ ਡੂ ਦੈਟ, ਸਿਰਾ ਜੀ ਕੀ ਹਾਲ ਹੈ, ਕੈਸੀ ਹੈ ਆਪ?
ਆਲ ਗੁੱਡ ਇਦਵੀ ਜੀ, ਆਪ ਕੈਸੇ
ਹੈ? ਮੈਂ ਬਿਲਕੁਲ ਠੀਕ ਹਾਂ ਜੀ, ਆਲ ਵੈਲ, ਬਹੁਤ ਅੱਛੇ. ਔਰ ਸ਼ੈਲੀ ਜੀ ਕਾ ਵੀ ਵੈਲਕਮ ਕਰ ਲੈਂਦੇ ਹਾਂ. ਸ਼ੈਲੀ ਜੀ ਵਾਈ ਮੀਡੀਆ ਨਿਊਜ਼ ਰੂਮ ਤੋਂ, ਸ਼ੈਲੀ ਜੀ ਬਿਲਕੁਲ ਤਿਆਰ ਹੈ ਖਬਰਾਂ ਲੈ ਕੇ. ਸ਼ੈਲੀ ਜੀ, ਹਾਊ ਆਰ ਯੂ?
ਗੁੱਡ ਮਾਰਨਿੰਗ ਯੁਵੀਰ ਜੀ, ਆਈ ਐਮ ਫੈਂਟੈਸਟਿਕ, ਥੈਂਕ ਯੂ ਸੋ ਮਚ. ਆਪ ਕੈਸੇ ਹੈਂ?
ਬਿਲਕੁਲ ਠੀਕ ਹੈ. ਐਜ਼ ਆ ਵਾਜ਼ ਟਾਕਿੰਗ ਅਰਲੀਅਰ ਐਜ਼ ਵੈਲ, ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਲੱਗੀ ਜਾ ਰਿਹਾ, ਅੱਜ ਫਰਾਈਡੇ ਹੈ, ਵੀਕਐਂਡ ਹੈ, ਮੇ ਬੀ ਥੋੜਾ ਕੰਮ ਜ਼ਿਆਦਾ ਕਰ ਲਿਆ ਜਾਂ ਘੱਟ ਕਰ ਲਿਆ, ਮੈਨੂੰ ਜ਼ਿਆਦਾ ਆਈਡੀਆ ਤਾਂ ਨਹੀਂ ਹੈ. ਬਟ ਮੈਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਵੀਕਐਂਡ ਹੈ, ਸਪੈਸ਼ਲੀ ਵੈਦਰ ਵੀ ਠੀਕ ਹੋ ਗਿਆ, ਇਟਸ ਬ੍ਰਾਈਟ, ਇਟਸ ਸਨੀ, ਇਟਸ 9 AM, 9 + 9 ਅੱਜ ਹੋਏਗਾ, ਫਰਾਈਡੇ +8 ਹੈ, ਸੈਟਰਡੇ +6 ਹੈ, ਔਰ ਦੈਨ +6 ਸੰਡੇ ਵੀ ਹੈ. ਸੋ ਠੀਕ ਹੈ, +9, +8, +6 ਕੋਈ ਬੁਰਾ ਵੈਦਰ ਨਹੀਂ ਹੈ. ਔਰ ਇੰਜੋਏ ਦਿਸ ਵੈਦਰ, ਨਵੰਬਰ ਤੋਂ ਸਟਾਰਟ ਹੋ ਹੀ ਗਿਆ ਹੈਗਾ, ਔਰ ਐਜ਼ ਲੌਂਗ ਐਜ਼ ਇਟ ਡਜ਼ਨਟ ਸਨੋ, ਐਜ਼ ਲੌਂਗ ਐਜ਼ ਦੇਰ ਇਜ਼ ਨੋ ਫ੍ਰੀਜ਼ਿੰਗ ਰੇਨ ਥਰੂ ਆਊਟ ਦ ਵੀਕਐਂਡ, ਮੈਨੂੰ ਲੱਗ ਰਿਹਾ ਹੈ ਕਿ ਮਾਮਲਾ ਠੀਕ ਹੀ ਹੈ. ਥੋੜ੍ਹਾ ਥੋੜ੍ਹਾ ਕਲਾਊਡੀ ਜ਼ਰੂਰ ਕਦੇ ਕਦੇ ਹੋ ਜਾਇਆ ਕਰੇਗਾ, ਬਟ ਐਜ਼ ਲੌਂਗ ਐਜ਼ ਇਟ ਡਜ਼ਨਟ ਰੇਨ ਜਾਂ ਸਨੋ ਨਹੀਂ ਹੈ, ਤਾਂ ਮੈਂ ਸਮਝਦਾ ਹਾਂ ਕਿ ਠੀਕ ਹੀ ਹੈ ਵੈਦਰ. ਜੀ ਸ਼ੈਲੀ ਜੀ, ਕਿਆ ਕਹੇਂਗੇ?
एब्सोल्युटली, वैसे तो हर मौसम का लुत्फ उठाना चाहिए, बट जब बाहर तेज बर्फबारी हो या बहुत धुआंधार बारिश हो तो थोड़ा समझना मुश्किल होता है कि आखिर इसका हम लुत्फ कैसे उठाएं. बट बिल्कुल आज जो मौसम है उसका जरूर हमको आनंद लेना चाहिए.
जी बिल्कुल. और खबरों का सिलसिला शुरू करने तो पहला थॉट ऑफ द डे. जी सरा जी, थॉट ऑफ द डे क्या है?
जी विद जी, आज जो थॉट ऑफ द डे है, इट इज बेसिकली सेज that consistency in our action contributes to continued effort and building momentum, while persistence in our action makes sure we move through the walls of obstacles. Together, they help us unlock the door to success. I repeat it, consistency in our action contributes to continued effort and building momentum. Persistence in our action makes sure we move through the walls of obstacles, and together they help you unlock the door to success. Ji Vidhi.
Bahut acha, well said. Ji Shelly ji, your comments.
Yeah, add the word perseverance to that. Taki lagatar hum jo kar rahe hain usme date rahe.
Bilkul. This was my pick too. Bahut vadhiya tusi gal kahi hai aur main bhi Shelly ji di gal nu hi agge vadhavanga. ਕਿ ਕੰਟੀਨਿਊਟੀ ਇਜ਼ ਗ੍ਰੇਟ ਬਟ ਪਰਸੇਵਰੈਂਸ ਆਈ ਥਿੰਕ ਦੈਟਸ ਦ ਕੀ ਵਰਡ ਇਨ ਐਨੀ ਡਿਸਿਪਲਿਨ ਆਫ ਆਰ ਲਾਈਫ. ਜੇ ਅਸੀਂ ਸਕੂਲ ਦੇ ਵਿੱਚ ਹੈ, ਕਾਲਜ ਦੇ ਵਿੱਚ ਹੈ, ਜਾਂ ਬਾਹਰ ਕਿਤੇ ਵੀ ਕੋਈ ਵੀ ਅਸੀਂ ਕੰਮ ਅਚੀਵ ਕਰਨਾ ਚਾਹੁੰਦੇ ਹਾਂ, ਸਮਾਲ ਸਟੈਪਸ, ਬੇਬੀ ਸਟੈਪਸ ਆਰ ਫਾਈਨ, ਐਜ਼ ਲੌਂਗ ਐਜ਼ ਦ ਪਰਸੇਵਰੈਂਸ ਇਜ਼ ਦੇਅਰ, ਐਜ਼ ਲੌਂਗ ਐਜ਼ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਅਸੀਂ ਕਰਨਾ ਹੈ. ਬਸ ਮੇਰਾ ਤਾਂ ਇਹੀ ਹੁੰਦਾ ਰੂਲ ਪੰਜਾਬੀ 'ਚ, ਮੈਂ ਇਹਨੂੰ ਸਿੱਧਾ ट्रांसलेट कर लेना है, काम करना है तो करना है, अगर काम करना है तो करना है, बस उसके लिए फिर वो दूसरा रूल फिर मेरा एक और अप्लाई हो जाता है कि काम करने के लिए एक इंस्पिरेशन, वो मेरी यही होती है कि काम करना है तो करना है, ना काम करने के लिए हजार बहाने। सो एज लॉन्ग एज हम वो करते हैं, चाहे हमने फिजिकल फिटनेस की बात कर लें, वेट लूज करने की बात कर लें, आप लाइफ में अपने आप को खुश रखने की बात कर लें, ये भी एक प्रोसेस ही है कि हमेशा अपने आप नू अपनी वाइब्रेशन हमेशा हाई रखनी, एनर्जी हमेशा हाई रखनी, अपने आप नू हमेशा खुश रखना, अपने आप नू हमेशा पॉजिटिव मोड च रखना, दिस ऑल कम्स विद कंटिन्यूस एफर्ट्स। ये तुसी और फिर कुछ देर बाद इट बिकम्स योर सेकेंड नेचर, फिर तुहानू जरूरत नहीं पैंदी, फिर तुहाडी नॉट ओनली कोई तुहाडी लाइफ दे विच जिहड़े तुहाडे फिजिकल एस्पेक्ट्स है, चाहे तुसी गेम खेलदे हो कुछ करदे हो, फिर वो तुहाडी मेंटल एस्पेक्ट भी उसे तरह के ने, इफ यू कीप ऑन फीडिंग योर माइंड, जैसे अपने माइंड नू हमेशा पॉजिटिव सोच दे नाल फीड करते रहोंगे तो विल स्टे पॉजिटिव। जी सरा जी आपके कॉमेंट्स लेते हैं और फिर आगे बढ़ते हैं।
जी एंड दैट्स यू नो व्हेन जब भी हमको बात करते हैं, व्हेनेवर इवन मेरे जो प्रोफेसर्स थे पहले एंड मेरे जो मेंटर्स है नो मेरे नो द पीपल आई वर्क्ड विद बिफोर एंड मेरे पेरेंट्स यू नो हुम आई लुक अप टू अ लॉट, दे टेल मी दिस एवरीथिंग एवरी टाइम व्हेनेवर आई एम वर्किंग, कुछ भी मैं काम करती हूँ, दे ऑलवेज सेड कि अपना जो यू नो माइंड है उस पर फोकस जरूर रखना, मेक श्योर दैट, क्योंकि उन्होंने एक चीज मुझे कहा था कि जब द स्ट्रीम ऑफ अ रिवर व्हेन इट फ्लोज राइट थ्रू द रॉक्स, वो स्ट्रेंथ की वजह से रॉक्स के थ्रू अपना यू नो पाथ नहीं बनाती है, इट्स बिकॉज ऑफ कंसिस्टेंस, जो उनकी परसिस्टेंसी होती है दैट इट विल मेक अ पाथ नो मैटर व्हाट, यू नो उसकी वजह से भी बनती है। सो आई थिंक दैट इज विद मी एंड परसिस्टेंस इज अ वेरी बिग थिंग इन माई लाइफ एंड या उसकी वजह से आई हैव इन द नियर फ्यूचर एज वेल यू नो आई विल मेक श्योर दैट जो परसिस्टेंसी है मेरा वो वैसे ही रहे, यू नो दैट स्टे इज द सेम एंड इवन मोर सो दैट आई कैन डू यू नो व्हाट आई वॉन्ट टू डू इन माई लाइफ। जी
वेरी नाइस वेरी नाइस, गॉड ब्लैस यू, इसे तरह वधिया काम करो, गॉड ब्लैस यू, परमात्मा इसे तरह तुहाडे ते ब्लैसिंग रखे। सो अगे वधदे हां जी फटाफट क्विकली, खबरां दा समय हो रहा है और शैली जी मैं इस तो पहला कि तुसी न्यूज स्टार्ट करो क्योंकि अज सारयां दे निगाहां लगियां होणगियां इस मैच दे उत्ते, मैच इज ओवर। शैली जी अगर इजाजत हो तो पहली ब्रेकिंग न्यूज अगर मैं क्रिकेट की दे दूं, फिर आप अपनी पांच दे देना क्योंकि क्रिकेट की एक खबर हो चुकी है पूरी। ठीक है, क्योंकि वाई मीडिया लाइव का साडा मकसद हुंदा है कि जिदा ही खबर आवे असीं डिले ना करिए, वाई मीडिया लाइव के सारे प्लेटफॉर्म के उत्ते खबर नाल दी नाल खबर, चाहे पोलिटिकल होवे, खेड जगत तो होवे, चाहे रियल स्टेट की है, किसी भी तरह की कोई खबर, और खबर चाहे फिर ब्रैम्पटन की है, टोरंटो की है, न्यूयॉर्क, लंडन इंग्लैंड या इस्लामाबाद या कराची या दिल्ली, खबर तुहानू नाल दी नाल। तो क्रिकेट की खबर मैं पहला तुहानू नाल शेयर करन जा रहा, वाई मीडिया ग्रुप वालों तुहाडे सारयां दा हेडलाइंस दे विच बहुत बहुत स्वागत है। बड़ी खबर दे विच सब तो पहला असीं तुहानू नाल सांझी करांगे अज दा एक बहुत अहम इंपोर्टेंट मैच, श्रीलंका वर्सिज न्यूजीलैंड। श्रीलंका वर्सिज न्यूजीलैंड अज दे इस अहम मुकाबले दे विच श्रीलंका ने पहला बल्लेबाजी करदे बनाए 171 रन, 171 स्कोर्ड बाय श्रीलंका। इहदे विच सिर्फ कुसल परेरा उन्होंने हाफ सेंचुरी स्कोर की, या फिर लोअर ऑर्डर दे विच महेश ने 38 रन का योगदान दिता, ही स्कोर 38, पर उस तो अलावा श्रीलंका का कोई भी बल्लेबाज अज कामयाब नहीं हो सकया 171 ऑल आउट। उसके जवाब दे विच शानदार बल्लेबाजी की न्यूजीलैंड ने, डेविन कॉनवे ने बनाए 45 रन, रचिन रविंद्रा ही स्कोर 42 और डैरल मिशेल उन्होंने 43 रन 43 का योगदान दिता, 172 फॉर द लॉस ऑफ 5 विकेट्स। और ये ही असं दस दिए कि न्यूजीलैंड ने जोड़ा मैच हैगा वह सिर्फ 23.2 ओवर जित गया। रन रेट इस कारण बड़ी इंपॉर्टेंट हैगी है क्योंकि जिहड़ा ये मैच है न्यूजीलैंड का, न्यूजीलैंड इस मैच तो बाद हुण 2 पॉइंट जरूर मिल गए ने न्यूजीलैंड नूं, पर हजे भी उन्हां दी जगह असीं कह सकते हैं कि पक्की नहीं हुई, लेकिन नैट रन रेट दे विच काफी इजाफा हो गया। नैट रन रेट असीं कह सकते हैं हुण उन्हां दी 0.7 दे उत्ते पहुंच गई है। पाकिस्तान की जिहड़ी नैट रन रेट है, पाकिस्तान कोल भी 8 पॉइंट है, पाकिस्तान का आखिरी मुकाबला इंग्लैंड दे नाल है, और जे पाकिस्तान ने सैमीफाइनल च पहुंचना है, जे इंडिया और पाकिस्तान का सैमीफाइनल जो कि असी सारे क्रिकेट प्रेमी देखना चाहते हैं, सो पाकिस्तान नू अपने आखिरी मैच दे विच जो कि इस वीकेंड ते होएगा ना सिर्फ इंग्लैंड नू हराना पएगा बल्कि बड़े फर्क दे नाल पाकिस्तान नू इंग्लैंड नू हराना पएगा। उहदी डिटेल्स असी हुणे अगे चल के साझिया करदे हां। अफगानिस्तान का आखिरी मैच साउथ अफ्रीका दे नाल है, जे अफगानिस्तान साउथ अफ्रीका नू हरा भी दिंदा है तो मैथमेटिकली ऑलमोस्ट इंपॉसिबल हो गया हुण कि अफगानिस्तान वुड लीफ्रॉग अहेड ऑफ पाकिस्तान एंड न्यूजीलैंड, यानी कि अफगानिस्तान हुण लगभग इस टूर्नामेंट तो बाहर। इंग्लैंड आखिरी मैच है, इंग्लैंड भी टूर्नामेंट तो बाहर है, इंग्लैंड पाकिस्तान ना खेलेगा, इंग्लैंड चाहे जीते चाहे हारे इंग्लैंड टूर्नामेंट तो बाहर है, बांग्लादेश भी बाहर, श्रीलंका ਵੀ ਅੱਜ ਦੇ ਮੈਚ ਤੋਂ ਪਹਿਲਾਂ ਹੀ ਬਾਹਰ ਹੋ ਚੁੱਕਾ ਸੀ ਔਰ ਨੀਦਰਲੈਂਡ ਵੀ ਬਾਹਰ। ਤਿੰਨ ਟੀਮਾਂ ਜਿਹੜੀਆਂ ਕਿ ਬਿਲਕੁਲ ਕਨਫਰਮ ਨੇ ਸੈਮੀਫਾਈਨਲ ਦੀ ਦੌੜ ਦੇ ਵਿੱਚ, ਇੱਕ ਹੈਗੀ ਹੈ ਇੰਡੀਆ, ਵੀਕਐਂਡ ਦੇ ਉੱਤੇ ਨੀਦਰਲੈਂਡ ਦੇ ਨਾਲ ਆਪਣਾ ਮੈਚ ਖੇਲੇਗੀ। ਹਾਰੇ ਜਾਂ ਜਿੱਤੇ ਕੋਈ ਫਰਕ ਨਹੀਂ ਪਏਗਾ, ਇੰਡੀਆ ਟੇਬਲ ਟੌਪ ਹੀ ਕਰੇਗਾ, ਇੰਡੀਆ ਕੋਲ 16 ਪੁਆਇੰਟ ਨੇ। ਦੂਸਰੀ ਪੋਜੀਸ਼ਨ ਦੇ ਉੱਤੇ ਸਾਊਥ ਅਫਰੀਕਾ ਹੈ, ਸਾਊਥ ਅਫਰੀਕਾ ਆਪਣਾ ਆਖਰੀ ਮੈਚ ਬੰਗਲਾਦੇਸ਼ ਨਾਲ ਖੇਲੇਗੀ। ਉਸ ਉਹਦੇ 'ਤੇ ਡਿਪੈਂਡ ਕਰੇਗਾ ਕਿ ਸਾਊਥ ਅਫਰੀਕਾ ਸੈਕਿੰਡ ਆਏਗੀ ਜਾਂ ਫਿਰ ਥਰਡ। ਆਸਟ੍ਰੇਲੀਆ ਦਾ ਆਖਰੀ ਮੈਚ ਬੰਗਲਾਦੇਸ਼ ਦੇ ਨਾਲ ਹੈ, ਉਹਦੇ ਕੋਲ ਵੀ ਜ਼ਿਆਦਾ ਫਰਕ ਨਹੀਂ ਪਏਗਾ, ਆਸਟ੍ਰੇਲੀਆ ਦੀ ਵੀ ਬਰਥ ਕਨਫਰਮ ਹੈ ਸੈਮੀਫਾਈਨਲ ਦੀ। ਆਸਟ੍ਰੇਲੀਆ ਆਪਣਾ ਆਖਰੀ ਮੈਚ ਬੰਗਲਾਦੇਸ਼ ਨਾਲ ਜਿੱਤੇ ਜਾਂ ਹਾਰੇ ਉਹਦਾ ਫਰਕ ਨਹੀਂ ਪਏਗਾ, ਸਿਰਫ ਇੰਨਾ ਫਰਕ ਹੋਏਗਾ ਕਿ ਉਹ ਸੈਕਿੰਡ ਜਾਂ ਥਰਡ ਹੈ। ਸਿਰਫ ਚੌਥੀ ਪੋਜੀਸ਼ਨ ਦੀ ਦੌੜ ਦੇ ਵਿੱਚ ਨਿਊਜ਼ੀਲੈਂਡ ਨੇ ਅੱਜ ਦੀ ਇਸ ਸ਼ਾਨਦਾਰ ਜਿੱਤ ਦੇ ਨਾਲ ਜਿਹੜੀ ਸੈਮੀਫਾਈਨਲ ਦੀ ਚੌਥੀ ਬਰਥ ਹੈ ਲਗਭਗ ਪੱਕੀ ਕਰ ਲਈ ਹੈ, ਲੇਕਿਨ ਸਿਰਫ ਔਰ ਸਿਰਫ ਪਾਕਿਸਤਾਨ ਕੋਲ ਹੁਣ ਚਾਂਸ ਹੈ। ਡਿਟੇਲਸ ਅਸੀਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ। ਪਾਕਿਸਤਾਨ ਹੈਜ਼ ਐਨ ਆਊਟਸਾਈਡ ਚਾਂਸ, ਬਟ ਬਹੁਤ ਬੜੇ ਫਰਕ ਦੇ ਨਾਲ ਪਾਕਿਸਤਾਨ ਨੂੰ ਇੰਗਲੈਂਡ ਨੂੰ ਹਰਾਉਣਾ ਪਏਗਾ। ਉਹ ਕੀ ਫਰਕ ਹੈ ਉਹ ਅਸੀਂ ਅੱਗੇ ਚੱਲ ਕੇ ਤੁਹਾਨੂੰ ਸ਼ੇਅਰ ਕਰਦੇ ਹਾਂ। ਓਵਰ ਟੂ ਯੂ ਸ਼ੈਲੀ ਜੀ।
थैंक यू सो मच। इसी के साथ खबरों के सिलसिले को आगे बढ़ाते हैं। हेडलाइंस पार्ट वन। दिस इज वाई मीडिया एक्सक्लूसिव। इंडिया कैनेडा रिलेशन हरदीप मिर्जर मर्डर पर इंडिया कैनेडा रिलेशंस पर हम एक बड़ा अपडेट आपके साथ शेयर कर रहे हैं। हाल ही में एक अलेज्ड वीडियो सामने आई थी गुरपतवंत पन्नू एसएसजे की तरफ से, जिसमें यह कहा गया था कि थ्रेटन किया गया था कि आप एयर इंडिया की फ्लाइट को बोर्ड ना करें। लगातार वाई मीडिया एक्सक्लूसिव है ये। वाई मीडिया की तरफ से सवाल खड़े किए गए कि आखिर गवर्नमेंट ऑफ कैनेडा क्या एक्शन ले रही है। पब्लिक सेफ्टी मिनिस्टर से लेकर एमपीज एंड एमपीपीज को मेल भेजे गए, उनसे सवाल पूछा गया कि आखिर आपका क्या रिएक्शन है, आप क्या स्टेटमेंट जारी करते हैं, आर यू रेडी टू इंटरव्यू विद अस विद दिस बर्निंग क्वेश्चन। हमें जवाब मिला है, दिस इज वाई मीडिया एक्सक्लूसिव। एमपी मनिंदर सिद्धू ने अपना जवाब हमें भेजा है, जिसमें उन्होंने साफ किया है इंसाइटिंग वायलेंस, एक्ट ऑफ अग्रेशन, हेट, इंटिमिडेशन, इंसाइटमेंट ऑफ फियर कभी भी एक्सेप्ट नहीं किया जाएगा। हम स्ट्रांगली कंडेम करते हैं इस तरह के बिहेवियर को। साथ ही उन्होंने ये लिखा है कि इंडिविजुअल एंड इंसिडेंट जिसके बारे में बात हो रही है, दैट हैज बीन ब्रॉट टू अटेंशन ऑफ द ऑफिस ऑफ कैनेडाज मिनिस्टर ऑफ पब्लिक सेफ्टी एंड वी अंडरस्टैंड दिस हैज बीन फ्लैग्ड टू द आरसीएमपी। दूसरी खबर जिस पर लगातार कनेडियंस की नजर बनी हुई है, इजराइल हमास वॉर के चलते जो कनेडियंस इस वक्त गाजा में फंसे हुए हैं, आखिर वो कब बाहर निकलेंगे। रे ऑफ होप सामने आई थी जब पहला ग्रुप ऑफ कनेडियंस ट्यूजडे को बाहर निकले थे। 75 कनेडियंस बाहर निकले थे, जिसकी पुष्टि खुद मिनिस्टर मेलेनी जोली ने की थी। इसके बाद वेंसडे को भी होप्स हाई थी, लेकिन यूएस की तरफ से ये कंफर्म किया गया था कि बॉर्डर को क्लोज कर दिया गया है। राफा बॉर्डर क्रॉसिंग की हम बात कर रहे हैं, जो ओनली ओपनिंग है बिटवीन गाजा एंड इजिप्ट, जहां से फॉरेन नेशनल्स को बाहर निकलने की इजाजत दी जा रही है, लेकिन वो क्रॉसिंग अब भी बंद है। ग्लोबल अफेयर्स कनाडा की तरफ से यह साफ किया गया था कि वेंसडे को कनेडियंस या फिर कोई भी फॉरेन नेशनल पास नहीं हुआ राफा बॉर्डर के थ्रू, और इंतजार अब भी बरकरार है। सिचुएशन फ्लूइड है, ये बात पहले ही कनेडियन गवर्नमेंट कह चुकी है। एक तरफ प्राइम मिनिस्टर जस्टिन ट्रूडो कनेडियंस को अर्ज कर रहे हैं कि हमें एक दूसरे के पेन को रेकग्नाइज करना चाहिए। दिस इज नॉट हु वी आर। जो हेट्रेड राइज इन हेट क्राइम इस वक्त कनाडा में हो रहा है बिकॉज ऑफ द ऑन गोइंग वॉर इन इजराइल एंड हमास, वो गलत है, अनएक्सेप्टेबल है। कड़े शब्दों में निंदा करते हुए प्राइम मिनिस्टर जस्टिन ट्रूडो ने साफ कहा था, वी मस्ट रिमेम्बर हु वी आर एज कनेडियंस, हमें एक दूसरे के पेन को समझना चाहिए। जहां एक और ये खबर सामने आई थी, वहीं वायलेंट क्लैशेस की रिपोर्ट सामने आई है मॉन्ट्रियल की कॉन्कॉर्डिया यूनिवर्सिटी में, जहां पर एक स्टूडेंट को अरेस्ट किया गया है, 3 स्टूडेंट्स इंजर्ड हुए हैं। वजह क्या रही? ये क्लैशेस हुए हैं बिटवीन प्रो पैलेस्टाइन एंड प्रो इजराइल स्टूडेंट ग्रुप। इनफैक्ट एक स्टूडेंट जिसने तमाम एपिसोड को विटनेस किया था, और इस वायलेंट क्लैश की वीडियोज सोशल मीडिया पर भी जगह जगह वायरल हो रही हैं, एंड यू कैन सी हाउ द स्टूडेंट्स आर फाइटिंग विद ईच अदर। एक दूसरे के लिए वो गलत शब्दों का भी इस्तेमाल कर रहे हैं, और बाद में ये बताया गया कि प्रो पैलेस्टीनियन ग्रुप वर देयर, जिन्होंने अपना एक बूथ सेटअप किया था बिकॉज दे वर सेलिंग समथिंग, बिल्कुल उसके पास प्रो इजराइल ग्रुप था, बिकॉज ऑफ सम रीजन दोनों के बीच में क्लैशेस शुरू हुए और किस तरह से ये क्लैशेस वायलेंट हुए. इसके बाद 1:30 PM लोकल टाइम मॉन्ट्रियल टाइम के हिसाब से पुलिस को इन्फॉर्म किया गया कि यूनिवर्सिटी में किस तरह से हाथापाई हो रही है. पुलिस हैड टू गो देयर. द कॉन्फ्लिक्ट डीजनरेटेड बिटवीन टू स्टूडेंट ग्रुप्स. पुलिस ने फिर इन्फॉर्म किया कि एक 22 साल का स्टूडेंट उसे अरेस्ट किया गया था बिकॉज असॉल्ट किया था उन्होंने 54-year-old सिक्योरिटी गार्ड को. एक 19-year-old सिक्योरिटी गार्ड एज वेल एज अ 23-year-old स्टूडेंट भी इंजर हुए हैं एज अ रिजल्ट ऑफ दिस असॉल्ट. जिस स्टूडेंट को अरेस्ट किया गया था बाद में ऑन अ प्रॉमिस टू अपियर इन कोर्ट उन्हें रिलीज भी कर दिया गया था. इसके बाद कुछ और खबरों का रुख करते हैं. लोकल खबरों पर हम नजर डालें तो पुलिस बहुत जल्द अपडेट देगी इन्वेस्टिगेशन उनकी क्या रही है इनटू फेटल ग्रीक टाउन शूटिंग. अर्लियर दिस ईयर ये शूटिंग हुई थी. पुलिस ने कहा कि गन शॉट्स चले थे नियर डैनफोर्ड एंड कॉर्लो एवेन्यू एट अराउंड 3:30 AM 23rd of July को आफ्टर अ फाइट ब्रोक आउट इन्वॉल्विंग मल्टीपल पीपल. एक शख्स को पाया गया सीन पर विद गनशॉट वुंड्स. तुरंत हॉस्पिटल ले जाया गया बट ही वाज प्रोनाउंस्ड डेड. लेटर ऑन इस विक्टिम को आइडेंटिफाई किया गया था एज 29-year-old शिमार पावल फ्लावर्स. 34-year-old मैन को अरेस्ट किया गया था इन कनेक्शन विद दिस शूटिंग ऑगस्ट 4 को. चार्ज किया गया था विद सेकंड डिग्री मर्डर. इन्वेस्टिगेटर्स ने कैनेडा वाइड वारंट जारी किया था फॉर अ सेकेंड मर्डर सस्पेक्ट. और बहुत जल्द टोरंटो पुलिस सर्विस इन्फॉर्मेशन प्रोवाइड करेगी अबाउट देयर ऑन गोइंग इन्वेस्टिगेशन इनटू दिस मैटर. दो और बहुत दिलचस्प अपडेट्स जो सामने आए हैं. एक यूएस की बात करेंगे, दूसरा हम इंडिया का भी रुख करेंगे. फर्स्ट टॉकिंग अबाउट आवर नेबर्स डाउन साउथ जहां पर इंडियन अमेरिकन रिपब्लिकन प्रेसिडेंशियल कैंडिडेट विवेक रामास्वामी ने कहा है. वैसे तो कई दिलचस्प बयान दिए हैं उन्होंने तीसरी प्राइमरी डिबेट में जो हुई है मायामी में वेंसडे नाइट को. एक के बाद एक कई बयान उन्होंने ऐसे दिए हैं हु दैट मेड हेडलाइंस. लेकिन एक सीधा सीधा जिसका वास्ता यूएस और कनाडा से होता है. ही प्रपोज्ड बॉर्डर वॉल विद कनाडा साइटिंग के हम बॉर्डर वॉल डाउन साउथ की बात करते हैं लेकिन नॉर्थ में भी हमें इसके बारे में बात करनी चाहिए. एंड साफ उन्होंने कहा कि आई एम प्रोबेबली दी ओनली कैंडिडेट हियर ऑन दिस प्लेटफॉर्म. पांच कैंडिडेट उस वक्त डिबेट कर रहे थे और उन्होंने साफ किया कि आई एम दी ओनली कैंडिडेट जिसने उस बॉर्डर को अच्छे से देखा है एंड हु स्टैंड्स फॉर अ वॉल विद द नॉर्थ. फेंटनिल के इश्यू को उन्होंने कहा और साथ ही ये कहा कि यूएस को प्रोबेबली आर्मी की मदद भी लेनी चाहिए ताकि अगर कोई टनल्स है वहां पर तो उन्हें भी सील कर दिया जाए. इसी के साथ खबरों के सिलसिले को आगे बढ़ाएंगे ग्रुप एडिटर युद्धवीर जसपाल.
जी बिल्कुल जी, मैं खबरों के सिलसिले नु शैली जी अगे बतावांगा लेकिन बड़ी इंटरेस्टिंग चीजा हैगियां जिहड़ियां अज तुहाडे नाल अगे चल के जरूर शेयर करांगे डिटेल दे विच शेयर करांगे. बट मैं क्विकली ये जरूर जिक्र करना चाहुंदा है कि मैं खुद बड़ा हैरान होया विवेक रामास्वामी ने जदों ये गल कह दित्ती. वैसे उन्हां दे पोल नंबर भी डाउन आ रहे ने, जिहड़े उन्हां दी पॉपुलैरिटी थोड़ी जी घटी है, जिहड़े उन्हां दा शेयर हैगे ने, उन्हां दा जिहड़ा बिजनेस हैगा, बिजनेस साइड दी जे असीं गल करिए तो बिजनेस साइड ते भी उन्हां दा जिहड़ा पैसा जिहड़ा उह घट रहा हैगा. सो दोनों तरफ पैसे लूज कर रहे, पैसे भी लूज कर रहे ने, पोल नंबर भी थोड़े डाउन जा रहे हैं. हालांकि विवेक रामास्वामी नू लोग काफी पसंद भी करते हैं उन्होंने कई रेडिकल आइडियाज नू. बट हेयर इज अनदर रेडिकल आइडिया कि एक नहीं दो वॉल चाहिए. ट्रंप साहब तो कहते हैं कि सिर्फ मैक्सीको के खिलाफ वॉल बनाओ पर विवेक रामास्वामी कहते जी कैनेडा के खिलाफ भी वॉल बनाओ. सो उहदी भी गल करते हैं 200 million dollars जे मैं पिछले एक डेढ़ महीने तो देख रहा 200 million dollars लूज कर गए ने. इन्हों का जोड़ा टोटल नैट एसैट्स ने पैसा घटता नजर आ रहा है. ये भी गल करा बट कैनेडा के नाल वॉल बनाने की गल क्यों कही विवेक रामास्वामी के नाल. कैनेडा और अमेरिका के रिलेशनशिप तो चंगे है लेकिन वह एक कारण वह दस रहे हैं, वह अगे चल के शेयर करा. और शैली जी अगे वधन तो पहला लैट्स गिव क्रेडिट वेयर इट्स ड्यू. मैं इतने जिक्र करना चाहना है कि जो हाल ही गुरपतवंत सिंह पन्नू होना ने जिहड़ा वो वीडियो जारी किया जिहदे विच कि उन्होंने एयर इंडिया की फ्लाइट के बारे उन्होंने धमकी दिती सीगी. सो उहदे विच साडे मैं पहला तो कहांगा शैली जी ऑफकोर्स तुसी लीड करते हो न्यूज रूम, तुसी और पूजा जी बोथ ऑफ यू वर्क वेरी वेरी हार्ड और ये ते वाई मीडिया को एक्सकलूसिव जानकारी जी हुणी शैली जी ने शेयर की है असी धन्यवाद करांगे. ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਹੋਣਾ ਦਾ, ਬ੍ਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਉਹਨਾਂ ਨੇ ਸਾਰੀ ਡਿਟੇਲ ਜਾਣਕਾਰੀ ਐਕਸਕਲੂਸਿਵਲੀ ਵਾਈ ਮੀਡੀਆ ਨਾਲ ਸਾਂਝੀ ਕੀਤੀ ਹੈ, ਜਿਹਦੇ ਵਿੱਚ ਕਿ ਉਹਨਾਂ ਨੇ ਦੱਸਿਆ ਕਿ ਯੈਸ ਇਹ ਸਾਡੀ ਨਿਗਾਹ 'ਚ ਹੈਗਾ ਹੈ। ਉਹਨਾਂ ਨੇ ਇਹਨੂੰ ਕੰਡੈਮ ਵੀ ਕੀਤਾ ਵਾਈ ਮੀਡੀਆ ਨੂੰ, ਐਕਸਕਲੂਸਿਵ ਆਪਣੀ ਜਾਣਕਾਰੀ ਸ਼ੇਅਰ ਕਰਦੇ ਹਾਂ ਕਿ ਯੈਸ ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਸਰਕਾਰ ਇਹਦੇ ਬਾਰੇ ਅਵੇਅਰ ਵੀ ਹੈ। ਔਰ ਨਾਲ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਇਹ ਪਬਲਿਕ ਸੇਫਟੀ ਡਿਪਾਰਟਮੈਂਟ ਜਿਹੜਾ ਉਹ ਇਹਨੂੰ ਹੈਂਡਲ ਕਰਦਾ ਹੈ। ਔਰ ਨਾਲ ਮਨਿੰਦਰ ਸਿੱਧੂ ਸਾਹਿਬ ਨੇ ਇਹ ਵੀ ਦੱਸ ਦਿੱਤਾ ਕਿ ਇਹ ਮਾਮਲਾ ਜਿਹੜਾ ਹੈ ਉਹ ਸ਼ਾਇਦ ਹੁਣ RCMP ਨੂੰ ਵੀ ਦੇ ਦਿੱਤਾ ਗਿਆ। ਸੋ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਹੋਣਾ ਦਾ ਇਹ ਸਾਰੀ ਜਾਣਕਾਰੀ ਸਾਡੇ ਤੱਕ ਪ੍ਰੋਵਾਈਡ ਕਰਨ ਵਾਸਤੇ। ਜੀ ਰੁੱਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਅੰਤਰਰਾਸ਼ਟਰੀ ਜਗਤ ਦੀਆਂ ਖਬਰਾਂ ਜਾਰੀ ਰੱਖਦੇ ਹਾਂ, ਤੁਹਾਨੂੰ ਅਸੀਂ ਖਬਰ ਸ਼ੇਅਰ ਕਰਦੇ ਹਾਂ ਕਿ ਇੰਡੀਆ ਦੇ 8 ਫਾਰਮਰ ਨੇਵਲ ਆਫੀਸਰਸ ਜਿਨ੍ਹਾਂ ਨੂੰ ਕਿ ਕਤਰ ਦੇ ਵਿੱਚ ਸਜ਼ਾਏ ਮੌਤ ਅਨਾਊਂਸ ਕਰ ਦਿੱਤੀ ਗਈ ਹੈ। ਅੱਜ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇੰਡੀਆ ਦੇ ਸਪੋਕਸਪਰਸਨ ਅਰਿੰਦਮ ਬਾਗਜੀ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਇੰਡੀਆ ਦੀ ਅੰਬੈਸੀ ਹੈ ਦੋਹਾ ਦੇ ਵਿੱਚ, ਉਹਨਾਂ ਨੂੰ ਇੱਕ ਹੋਰ ਕੌਂਸਲਰ ਐਕਸੈਸ ਜਿਹੜਾ ਹੈਗਾ ਉਹ ਮਿਲਿਆ ਸੀਗਾ। ਔਰ ਇਸ ਤੋਂ ਬਾਅਦ ਇੰਡੀਆ ਨੇ ਹੁਣ ਇਸ ਮਾਮਲੇ ਦੇ ਵਿੱਚ ਆਪਣੀ ਅਪੀਲ ਵੀ ਫਾਈਲ ਕਰ ਦਿੱਤੀ ਹੈਗੀ ਹੈ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਦੱਸਿਆ ਹੈਗਾ ਕਿ ਇੰਡੀਆ ਲਗਾਤਾਰ ਕੌਂਸਲਰ ਸਪੋਰਟ ਔਰ ਲੀਗਲ ਸਪੋਰਟ ਜਿਹੜੇ ਹੈ ਇੰਡੀਆ ਦੇ 8 ਫਾਰਮਰ ਨੇਵਲ ਆਫੀਸਰਸ ਨੂੰ ਦੇ ਦੇਗਾ। ਤੁਹਾਨੂੰ ਯਾਦ ਰਹੇ ਕਿ ਇੰਡੀਆ ਦੇ 8 ਫਾਰਮਰ ਨੇਵੀ ਆਫੀਸਰ ਜਿਨ੍ਹਾਂ ਨੂੰ ਕਿ ਕਤਰ ਦੇ ਵਿੱਚ 26 ਅਕਤੂਬਰ ਨੂੰ ਸਜ਼ਾਏ ਮੌਤ ਕਤਰ ਦੀ ਅਦਾਲਤ ਨੇ ਦਿੱਤੀ ਸੀਗੀ। ਅਸੀਂ ਇੱਥੇ ਦੱਸ ਦਈਏ ਕਿ ਇੰਡੀਆ ਨੇ ਕਿਹਾ ਸੀਗਾ ਕਿ ਦੇ ਆਰ ਡੀਪਲੀ ਸ਼ੌਕਡ। ਹਾਲਾਂਕਿ ਡਿਟੇਲ ਦੇ ਵਿੱਚ ਇਹ ਰਿਪੋਰਟ ਬਾਹਰ ਨਹੀਂ ਆ ਸਕੀ ਕਿ ਕੀ ਕਾਰਨ ਹੈ, ਲੇਕਿਨ ਅਨਵੈਰੀਫਾਈਡ ਸੋਰਸਿਸ ਤੋਂ ਕੁਝ ਖਬਰਾਂ ਆ ਰਹੀਆਂ ਨੇ ਜੋ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਅਸੀਂ ਦੱਸ ਦਈਏ ਕਿ ਤਕਰੀਬਨ 20 ਸਾਲ ਦੇ ਆਸ ਪਾਸ ਇਹਨਾਂ ਸਾਰੇ ਜਿਹੜੇ ਨੇਵਲ ਆਫੀਸਰਸ ਨੇ ਉਹਨਾਂ ਨੇ ਇੰਡੀਅਨ ਨੇਵੀ 'ਚ ਕੰਮ ਕੀਤਾ ਹੈ। ਹੁਣ ਇਹ ਕਤਰ ਦੇ ਵਿੱਚ ਇੱਕ ਪ੍ਰਾਈਵੇਟ ਫਰਮ ਵਾਸਤੇ ਇਹ ਕੰਮ ਕਰ ਰਹੇ ਸੀ ਜਿਹਦੇ ਵਿੱਚ ਕਿ ਕਤਰ ਦੀ ਡਿਫੈਂਸ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਹੋ ਰਹੀ ਸੀਗੀ। ਲੇਕਿਨ ਇਹ ਪ੍ਰਾਈਵੇਟ ਕੰਪਨੀ ਅਲ ਦਾਹਰਾ ਜਿਹਦੇ ਕਿ ਓਨਰ ਨੇ ਮਾਲਿਕ ਨੇ ਇੱਕ ਓਮਾਨੀ ਪਿਛਲੇ ਸਾਲ ਇਹਨਾਂ ਸਾਰਿਆਂ ਨੂੰ ਅਗਸਤ ਦੇ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਹਨਾਂ ਦੇ ਉੱਤੇ ਜਿਹੜੇ ਐਲੀਗੇਸ਼ਨ ਨੇ ਅਨਵੈਰੀਫਾਈਡ ਰਿਪੋਰਟ ਤੋਂ ਸਾਡੇ ਕੋਲ ਆ ਰਹੀ ਹੈ ਉਹ ਐਸਪਨਾਜ ਦੇ ਹੈਗੇ ਨੇ, ਯਾਨੀ ਕਿ ਜਾਸੂਸੀ ਕਰਨ ਦੇ ਐਲੀਗੇਸ਼ਨ ਜਿਹੜੇ ਨੇ ਉਹ ਇਹਨਾਂ 8 ਨੇਵਲ ਆਫੀਸਰਸ ਦੇ ਉੱਤੇ ਲਗਾਏ ਗਏ ਨੇ। ਇਹ ਐਲੀਗੇਸ਼ਨ ਹੈ ਕਿ ਇਹ ਇਜ਼ਰਾਈਲ ਵਾਸਤੇ ਜਿਹੜੇ ਹੈ ਇਹ ਕਤਰ ਦੇ ਵਿੱਚ ਰਹਿ ਕੇ ਜਾਸੂਸੀ ਕਰ ਰਹੇ ਸੀਗੇ। ਹੁਣ ਇਸ ਮਾਮਲੇ ਦੇ ਵਿੱਚ ਇੰਡੀਆ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਬੜਾ ਹਾਈ ਪ੍ਰਾਇਓਰਿਟੀ ਕੇਸ ਹੈ, ਅਸੀਂ ਹਰ ਲੀਗਲ ਰਸਤਾ ਇਖਤਿਆਰ ਕਰਾਂਗੇ ਆਪਣੇ 8 ਇੰਡੀਅਨ ਨੇਵੀ ਵੈਟਰਨਸ ਨੂੰ ਛੁਡਾ ਕੇ ਲੈ ਕੇ ਆਉਣ ਦਾ। ਇਸ ਮੁੱਦੇ ਦੇ ਉੱਤੇ ਥੋੜੀ ਜਿਹੀ ਰਾਜਨੀਤੀ ਵੀ ਹੋਈ ਹੈ ਔਰ ਜੇ ਓਪੋਜੀਸ਼ਨ ਜਿਹੜੀ ਹੈਗੀ ਹੈ ਜੇ ਨਹੀਂ ਕੁਝ ਮੋਦੀ ਸਾਹਿਬ ਕਰ ਸਕੇ ਤਾਂ ਓਪੋਜੀਸ਼ਨ ਕੋਲ ਇੱਕ ਬੜਾ ਮੁੱਦਾ ਜਿਹੜਾ ਉਹ ਜ਼ਰੂਰ ਆ ਜਾਏਗਾ। ਔਰ ਹੁਣ ਅਸੀਂ ਗੱਲ ਕਰਦੇ ਹਾਂ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ ਦੇ ਵਿੱਚ। ਜੌਨ ਕਿਰਬੀ ਉਹਨਾਂ ਨੇ ਹਾਲ ਹੀ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਕਿਹਾ ਹੈ ਕਿ ਇੰਡੀਆ ਔਰ US ਦੇ ਕੁਝ ਚੀਜ਼ਾਂ ਦੇ ਉੱਤੇ ਵਿਚਾਰ ਜ਼ਰੂਰ ਅਲੱਗ ਹੋ ਸਕਦੇ ਨੇ, ਲੇਕਿਨ ਦੋਸਤ ਜਿਹੜੇ ਨੇ ਉਹ ਆਪਸ ਦੇ ਵਿੱਚ ਇੱਕ ਦੂਸਰੇ ਦੀ ਰਿਸਪੈਕਟ ਕਰਦੇ ਨੇ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇੰਡੀਆ ਦੀਆਂ ਕੁਝ ਚੀਜ਼ਾਂ ਜਿਹੜੀਆਂ ਸਾਡੇ ਤੋਂ ਵੱਖ ਨੇ, ਲੇਕਿਨ ਅਸੀਂ ਫਿਰ ਵੀ ਉਹਨਾਂ ਦੀ ਹਰ ਚੀਜ਼ ਜਿਹੜੀ ਆ ਉਹਦੀ ਰਿਸਪੈਕਟ ਕਰਦੇ ਹਾਂ ਔਰ ਸਾਡੇ ਬਹੁਤ ਹੀ ਸਟਰੋਂਗ ਟਾਈਜ਼ ਨੇ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ US ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਔਰ ਡਿਫੈਂਸ ਸੈਕਟਰੀ ਲੋਇਡ ਆਸਟਿਨ ਜਿਹੜੇ ਨੇ ਉਹ ਇੰਡੀਆ ਦੇ ਨਾਲ ਗੱਲਬਾਤ ਕਰਨ ਇਸ ਹਫ਼ਤੇ ਉੱਥੇ ਨੇ। ਔਰ ਜਿੱਥੇ ਕਿ ਜਿਹੜੇ ਅਮਰੀਕਾ ਦੇ ਡਿਫੈਂਸ ਮਿਨਿਸਟਰ ਅਮਰੀਕਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਉੱਥੇ ਜੋ ਏਜੰਡਾ ਦੇ ਉੱਤੇ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਏਜੰਡਾ ਤੇ ਹੋਏਗਾ ਸਿਕਿਉਰਿਟੀ ਚੈਲੰਜਸ ਜਿਹੜੇ ਇੰਡੀਆ ਪੈਸਿਫਿਕ ਏਰੀਆ 'ਚ ਆ ਰਹੇ ਨੇ। ਅਮਰੀਕਾ ਦੇ ਸਭ ਤੋਂ 2 ਬੜੇ ਕੈਬਨਿਟ ਮਿਨਿਸਟਰ ਇੰਡੀਆ ਦੇ ਵਿੱਚ ਉੱਤੇ ਸਾਰੀ ਗੱਲਬਾਤ ਕਰਨਗੇ। ਅਸੀਂ ਦੱਸ ਦਈਏ ਕਿ ਇਹ ਗੱਲਬਾਤ ਜਿਹੜੀ ਹੈ ਕੱਲ੍ਹ ਫਰਾਈਡੇ ਨੂੰ ਹੋਏਗੀ 2+2 ਡਾਇਲੋਗ ਦੇ ਤਹਿਤ। ਇੰਡੀਆ ਦੇ ਵੱਲੋਂ ਲੀਡ ਕਰਨਗੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਔਰ ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵੀ ਇਸ ਡਿਸਕਸ਼ਨ ਦੇ ਵਿੱਚ ਸ਼ਾਮਿਲ ਹੋਣਗੇ। ਇੰਡੋ ਪੈਸਿਫਿਕ ਸਿਕਿਉਰਿਟੀ ਕੰਸਰਨਸ ਤੋਂ ਇਲਾਵਾ ਚਾਈਨਾ ਏਜੰਡਾ ਦੇ ਉੱਤੇ ਹੈਗਾ ਡਿਸਕਸ਼ਨ ਹੋਏਗੀ। ਔਰ ਇਸ ਤੋਂ ਇਲਾਵਾ ਜੋ ਇਸ ਵੇਲੇ 2 ਇਸ ਵੇਲੇ ਲੜਾਈਆਂ ਚੱਲ ਰਹੀਆਂ ਨੇ, ਇਜ਼ਰਾਈਲ ਵਰਸਿਜ਼ ਹਮਾਸ ਜੋ ਗਾਜ਼ਾ ਦੇ ਵਿੱਚ ਜੰਗ ਚੱਲ ਰਹੀ ਹੈ ਔਰ ਰਸ਼ੀਆ ਵਰਸਿਜ਼ ਯੂਕਰੇਨ ਜਿਹੜੀ ਜੰਗ ਚੱਲ ਰਹੀ ਹੈ, ਇਹਨਾਂ ਮੁੱਦਿਆਂ ਦੇ ਉੱਤੇ ਮੰਨਿਆ ਜਾ ਰਿਹਾ ਕਿ ਗੱਲਬਾਤ ਹੋਏਗੀ। ਅਸੀਂ ਇੱਥੇ ਦੱਸ ਦਈਏ ਕਿ ਕਿਆ ਜੋ ਹਾਲ ਹੀ ਦੇ ਵਿੱਚ ਕੈਨੇਡਾ ਔਰ ਇੰਡੀਆ ਦੀ ਜਿਹੜੀਆਂ ਟਾਈਜ਼ ਖਰਾਬ ਹੋਈਆਂ ਨੇ ਜਿਹਦੇ ਵਿੱਚ ਕਿ ਗੱਲ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੱਲੋਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਮਰਡਰ ਮਾਮਲੇ 'ਚ ਕੈਨੇਡਾ ਇੰਡੀਆ ਤੋਂ ਕੋਪਰੇਸ਼ਨ ਮੰਗ ਰਿਹਾ, ਲੇਕਿਨ ਇੰਡੀਆ ਦਾ ਕਹਿਣਾ ਹੈ ਕਿ ਕੋਈ ਸਬੂਤ ਹਜੇ ਤੱਕ ਨਹੀਂ ਮਿਲਿਆ ਜਿਹਦੇ ਕਾਰਨ ਕਿ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨਸ਼ਿਪ ਦੇ ਵਿੱਚ ਥੋੜੇ ਜਿਹੇ ਚੈਲੰਜਸ ਆ ਰਹੇ ਨੇ। ਲੇਕਿਨ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਦੀਵਾਲੀ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਧੂਮਧਾਮ ਦੇ ਨਾਲ ਪਾਰਲੀਮੈਂਟ ਦੇ ਵਿੱਚ ਮਨਾਈ ਗਈ ਔਰ ਓਟਵਾ ਦੇ ਵਿੱਚ ਜੋ ਇਹ ਸ਼ਾਨਦਾਰ ਦੀਵਾਲੀ ਦੀਆਂ ਚਲਕੀਆਂ ਅਸੀਂ ਤੁਹਾਡੇ ਲਈ ਮਿਡ ਵੀਕ ਦੇ ਫਰੰਟ ਪੇਜ ਤੋਂ ਵੀ ਪੇਸ਼ ਕਰ ਰਹੇ ਹਾਂ। ਮਿਡਵੀਕ ਦੇ ਫਰੰਟ ਪੇਜ ਤੋਂ ਔਰ ਸਾਡੇ ਵਾਈ ਮੀਡੀਆ ਦੀ ਤੁਸੀਂ ਇਹ ਖਾਸ ਤਸਵੀਰਾਂ ਦੇਖ ਸਕਦੇ ਹੋ ਦੀਵਾਲੀ ਦੀ ਇਸ ਜਸ਼ਨ ਦੇ ਵਿੱਚ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹਨੂੰ ਲੀਡ ਕਰ ਰਹੇ ਨੇ, ਨਾਲ ਤੁਹਾਨੂੰ ਕੈਬਨਿਟ ਮਿਨਿਸਟਰ ਅਨੀਤਾ ਆਨੰਦ ਜੀ ਨਜ਼ਰ ਆ ਰਹੇ ਨੇ, ਬ੍ਰੈਂਪਟਨ ਈਸਟ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਜੀ ਵੀ ਇੱਥੇ ਨਜ਼ਰ ਤੁਹਾਨੂੰ ਆ ਰਹੇ ਨੇ, ਸੋਨੀਆ ਸਿੱਧੂ ਜੀ ਔਰ ਹੋਰ ਬਹੁਤ ਸਾਰੇ ਸਾਡੇ ਕੈਬਨਿਟ ਮਿਨਿਸਟਰ ਜਿਨ੍ਹਾਂ ਦੇ ਵਿੱਚ ਕਿ ਕਮਲ ਖਹਿਰਾ ਜੀ ਵੀ ਸ਼ਾਮਿਲ ਨੇ, ਉਹ ਤੁਹਾਨੂੰ ਉਹ ਚਲਕੀਆਂ ਸਾਰੀਆਂ ਪਾਰਲੀਮੈਂਟ ਦੇ ਵਿੱਚ ਜੋ ਇਹ ਦੀਵਾਲੀ ਦੇ ਜਸ਼ਨ ਮਨਾਏ ਗਏ ਨੇ ਜਿਹਨੂੰ ਕਿ ਪ੍ਰਧਾਨ ਮੰਤਰੀ ਜੀ ਲੀਡ ਕਰ ਰਹੇ ਨੇ, ਉਹ ਸਾਰੀਆਂ ਚਲਕੀਆਂ ਮਿਡਵੀਕ ਨਿਊਜ਼ ਪੇਪਰ 'ਚ ਵੀ ਤੁਸੀਂ ਦੇਖ ਸਕਦੇ ਹੋ ਔਰ ਹੁਣ ਅਸੀਂ ਤੁਹਾਨੂੰ ਚੈਨਲ ਵਾਈ ਦੇ ਉੱਤੇ ਵੀ ਦਿਖਾ ਰਹੇ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਗੱਲ ਕਰਦੇ ਹਾਂ, ਅਫਗਾਨਿਸਤਾਨ ਨੇ ਸਖਤ ਵਾਰਨਿੰਗ ਪਾਕਿਸਤਾਨ ਨੂੰ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਅਫਗਾਨਿਸਤਾਨ ਵਾਪਸ ਧਕੇਲ ਰਿਹਾ ਬਹੁਤ ਸਾਰੇ ਅਫਗਾਨੀਆਂ ਨੂੰ, ਇਹ ਸਰਾਸਰ ਗਲਤ ਹੈ। ਯਾਦ ਰਹੇ ਕਿ ਕੱਲ ਹੀ ਹਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਾਕੜ ਸਾਹਿਬ ਨੇ ਸਾਫ਼ ਕਰ ਦਿੱਤਾ ਸੀਗਾ ਕਿ ਅਸੀਂ ਬਿਲਕੁਲ ਵੀ ਇਸ ਨੂੰ ਨਹੀਂ ਰੋਕਾਂਗੇ, ਡਿਪੋਰਟੇਸ਼ਨ ਦਾ ਕੰਮ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਤਾਲਿਬਾਨ ਉਹਨਾਂ ਜਥੇਬੰਦੀਆਂ ਦੇ ਖਿਲਾਫ ਕੰਮ ਨਹੀਂ ਕਰਦਾ ਜਿਹੜੀਆਂ ਕਿ ਜਥੇਬੰਦੀਆਂ ਪਾਕਿਸਤਾਨ ਦੇ ਵਿੱਚ ਆ ਕੇ ਟੈਰਰਿਜ਼ਮ ਫੈਲਾਉਂਦੀਆਂ ਨੇ, ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੱਲ੍ਹ ਕਹਿਤਾ ਸੀਗਾ ਕਿ ਅਸੀਂ ਸਾਡੇ ਇੱਥੇ ਜਿਹੜੇ ਟੈਰਰਿਜ਼ਮ ਦੀ ਐਕਟੀਵਿਟੀਜ਼ ਨੇ ਉਹ ਬਹੁਤ ਤੇਜ਼ੀ ਨਾਲ ਵੱਧ ਰਹੀਆਂ। ਸੋ ਅੱਜ ਤਾਲਿਬਾਨ ਨੇ ਧਮਕੀ ਦਿੱਤੀ ਹੈ ਕਿ ਇਸ ਨੂੰ ਰੋਕਿਆ ਜਾਏ। ਸੋ ਅਸੀਂ ਦੱਸ ਦਈਏ ਕਿ ਇਹ ਇੱਕ ਬਹੁਤ ਬੜਾ ਇਸ ਵੇਲੇ ਇਸ਼ੂ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਸਰਕਾਰ ਦੇ ਵਿੱਚ ਚੱਲ ਰਿਹਾ, ਤਾਂ ਇਹਦੇ ਉੱਤੇ ਲਗਾਤਾਰ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਹਾਂਗੇ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲਾ ਜਿਹੜਾ ਉਹ ਸ਼ੇਅਰ ਕੀਤਾ ਹੈਗਾ। ਅਸੀਂ ਦੱਸ ਦਈਏ ਕਿ ਪ੍ਰਾਈਵੇਟ ਹਾਊਸਿੰਗ ਸੋਸਾਇਟੀ ਦਾ ਜਿਹੜਾ ਇੱਕ ਮਾਮਲਾ ਸੀਗਾ ਜਿਹਦੇ ਵਿੱਚ ਕਿ ਡਿਫੈਂਸ ਮਿਨਿਸਟਰੀ ਨੂੰ ਵੀ ਸ਼ਾਮਿਲ ਕੀਤਾ ਗਿਆ ਸੀਗਾ, ਔਰ ਇਸ ਮਾਮਲੇ ਦੇ ਵਿੱਚ ਫਾਰਮਰ ISI ਹੈੱਡ ਲੈਫਟੀਨੈਂਟ ਜਨਰਲ ਫੈਜ਼ ਹਮੀਦ ਉਹ ਔਰ ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜਾ ਉਹ ਮਾਮਲਾ ਇੱਕ ਪਟੀਸ਼ਨਰ ਨੇ ਦਾਖਲ ਕੀਤਾ ਸੀਗਾ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਜਿਹੜੀ ਕੰਪਲੇਂਟ ਹੈਗੀ ਹੈ ਇਹਨੂੰ ਰੈਲੀਵੈਂਟ ਕੁਆਟਰਸ ਦੇ ਵਿੱਚ ਲੈ ਕੇ ਜਾਇਆ ਜਾਵੇ, ਔਰ ਇਸ ਮਾਮਲੇ ਦੇ ਉੱਤੇ ਚੀਫ ਜਸਟਿਸ ਕਾਜ਼ੀ ਫੈਜ਼ ਇਸਾ ਸਮੇਤ ਹੋਰ ਬਾਕੀ ਜੱਜਿਸ ਨੇ ਵੀ ਇਹ ਫੈਸਲਾ ਜਿਹੜਾ ਉਹ ਸੁਣਾਇਆ। ਇਹ ਪਟੀਸ਼ਨ ਜਿਹੜੀ ਹੈ ਉਹ ਮਾਲਿਕ ਹੈਗੇ ਨੇ ਟੌਪ ਸਿਟੀ ਹਾਊਸਿੰਗ ਸਕੀਮ ਦੇ ਮੋਈਜ਼ ਅਹਿਮਦ ਖਾਨ, ਉਹਨਾਂ ਨੇ ਇਹ ਪਟੀਸ਼ਨ ਜਿਹੜੀ ਹੈ ਉਹ ਸ਼ਾਮਿਲ ਕੀਤੀ ਸੀਗੀ। ਇਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ISI ਨੇ ਉਹਨਾਂ ਦੇ ਘਰ ਨੂੰ ਔਰ ਉਹਨਾਂ ਦੇ ਦਫ਼ਤਰਾਂ ਨੂੰ ਰੇਡ ਕੀਤਾ ਔਰ ਬਹੁਤ ਸਾਰਾ ਉਹਨਾਂ ਦੇ ਘਰੋਂ ਸੋਨਾ, ਡਾਇਮੰਡ ਦੀ ਜੁਐਲਰੀ, ਪੈਸਾ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਕੋਲ ਲੈ ਗਏ ਨੇ ਔਰ ਉਹਨਾਂ ਦੇ ਖਿਲਾਫ਼ ਗਲਤ ਤਰੀਕੇ ਦੇ ਨਾਲ ਟੈਰਰਿਜ਼ਮ ਦਾ ਕੇਸ ਪਾਇਆ। ਇਸ ਤੋਂ ਬਾਅਦ ਕੈਨੇਡਾ ਦੀ ਇੱਕ ਅਹਿਮ ਰਿਪੋਰਟ ਅਸੀਂ ਤੁਹਾਡੇ ਲਈ ਸ਼ੇਅਰ ਕਰ ਰਹੇ ਹੈਗੇ ਹਾਂ। ਕੈਨੇਡਾ ਦੇ ਵਿੱਚ ਜਿਹੜੇ ਨਵੇਂ ਲੋਕ ਇੱਥੇ ਆਉਂਦੇ ਨੇ ਉਹਨਾਂ ਉਹ ਘੱਟ ਪੈਸੇ ਕਮਾਉਂਦੇ ਨੇ ਔਰ ਜੋ ਲੋਕ ਇੱਥੇ ਕਾਫੀ ਦੇਰ ਦੇ ਰਹਿੰਦੇ ਨੇ ਉਹ ਜ਼ਿਆਦਾ ਪੈਸੇ ਕਮਾਉਂਦੇ ਨੇ। ਔਰ ਇਹਦੇ ਬਾਰੇ ਜੋ ਇੱਕ ਨਵੀਂ ਰਿਪੋਰਟ ਆਈ ਹੈਗੀ ਆ ਫਾਈਨੈਂਸ਼ੀਅਲ ਅਕਾਊਂਟੇਬਿਲਟੀ ਆਫਿਸ ਓਨਟੈਰੀਓ ਦੁਆਰਾ ਰਿਪੋਰਟ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਓਨਟੈਰੀਓ ਦੇ ਜਿਹੜੇ ਮੇਜਰ ਸ਼ਹਿਰ ਨੇ ਉਹਦੇ ਵਿੱਚ ਉਹਨਾਂ ਦੱਸਿਆ ਕਿ 20% ਦਾ ਫਰਕ ਹੈ, 20% ਦਾ ਗੈਪ ਹੈ ਵੇਜ ਦੇ ਵਿੱਚ, ਤਨਖਾਹ ਦੇ ਵਿੱਚ। ਜਿਹੜੇ ਲੋਕ ਨਵੇਂ ਆਉਂਦੇ ਨੇ ਉਹਨਾਂ ਨੂੰ ਘੱਟ ਤਨਖਾਹ ਮਿਲਦੀ ਹੈ ਔਰ ਜਿਹੜੇ ਲੋਕ ਥੋੜੀ ਦੇਰ ਇੱਥੇ ਕੈਨੇਡਾ 'ਚ ਰਹਿੰਦੇ ਹੋ ਜਾਂਦੇ ਨੇ ਸੇਮ ਕੰਮ ਲਈ ਸੇਮ ਕੰਪੀਟੈਂਸ ਵਾਸਤੇ 20% ਦਾ ਗੈਪ ਜਿਹੜਾ ਉਹ ਨਵੇਂ ਇਮੀਗ੍ਰੈਂਟਸ ਨੂੰ ਤਨਖਾਹ ਦੇ ਵਿੱਚ ਇੱਥੇ ਦੱਸਿਆ ਜਾ ਰਿਹਾ ਹੈ। ਔਰ ਇਸ ਦਰਮਿਆਨ ਇੱਕ ਹੋਰ ਵੱਡੀ ਖਬਰ ਜੋ ਬਹੁਤ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਸੀਗੀ ਕਿ ਜਦੋਂ ਵੀ ਕੋਈ ਕੈਨੇਡਾ 'ਚ ਕੰਮ ਮੰਗਣ ਜਾਂਦਾ ਸੀਗਾ ਤਾਂ ਉਹਨੂੰ ਕੈਨੇਡੀਅਨ ਵਰਕ ਐਕਸਪੀਰੀਅੰਸ ਜਿਹੜਾ ਉਹ ਮੰਗਿਆ ਜਾਂਦਾ ਸੀਗਾ, ਲੇਕਿਨ ਕੈਨੇਡਾ ਦੀ ਵਿੱਚ ਹੁਣ ਸਾਡੀ ਓਨਟੇਰੀਓ ਦੀ ਫੈਡਰਲ ਓਨਟੇਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਫੈਸਲਾ ਕੀਤਾ ਹੈਗਾ ਕਿ ਇੱਕ ਤੇ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਨ੍ਹਾਂ ਕੋਲ ਕਿ ਅੰਡਰ ਗ੍ਰੈਜੂਏਟ ਦੀ ਡਿਗਰੀ ਹੈਗੀ ਹੈ। ਔਰ ਨਾਲ ਹੀ ਓਨਟੇਰੀਓ ਸਰਕਾਰ ਨੇ ਐਲਾਨ ਕੀਤਾ ਹੈਗਾ ਕਿ ਜਿਹੜਾ ਇੱਕ ਕੈਨੇਡੀਅਨ ਐਕਸਪੀਰੀਅੰਸ ਦੀ ਮੰਗ ਕੀਤੀ ਜਾਂਦੀ ਹੈਗੀ ਹੈ ਉਹਦੇ ਵਿੱਚ 30 ਐਸੀ ਆਕੂਪੇਸ਼ਨ ਹੋਣਗੇ ਜਿਹਦੇ ਵਿੱਚ ਕਿ ਪ੍ਰੋਫੈਸ਼ਨਲ ਲਾਇਸੈਂਸਿੰਗ ਬਾਡੀ ਜਿਹੜੀ ਆ ਉਹਨਾਂ ਦੇ ਉੱਤੇ ਬੈਨ ਲਗਾਇਆ ਜਾਏਗਾ ਕਿ ਉਹ ਕੈਨੇਡੀਅਨ ਵਰਕ ਐਕਸਪੀਰੀਅੰਸ ਦੀ ਮੰਗ ਨਹੀਂ ਕਰਨਗੇ ਜਦ ਉਹਨਾਂ ਨੇ ਲਾਇਸੈਂਸ ਦੇਣਾ ਹੈ। ਉਹਨਾਂ ਨੇ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਕਿ ਜਦੋਂ ਹੁਣ ਤੁਸੀਂ ਨੌਕਰੀ ਵੀ ਪੋਸਟ ਕਰੋਗੇ, ਕਈ ਵਾਰ ਨੌਕਰੀ 'ਚ ਲਿਖਿਆ ਹੁੰਦਾ ਕਿ ਕੈਨੇਡੀਅਨ ਐਕਸਪੀਰੀਅੰਸ ਚਾਹੀਦਾ ਹੈ, ਲੇਕਿਨ ਜਦੋਂ ਹੁਣ ਤੁਸੀਂ ਨੌਕਰੀ ਪੋਸਟ ਕਰੋਗੇ ਇਹਨਾਂ 30 ਪ੍ਰੋਫੈਸ਼ਨਸ ਦੇ ਵਿੱਚ ਤੁਸੀਂ ਇਹਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਦੀ ਮੰਗ ਜਿਹੜੀ ਹੈ ਉਹ ਨਹੀਂ ਕਰੋਗੇ। ਓਨਟੈਰੀਓ ਦੀ ਸਰਕਾਰ ਦਾ ਕਹਿਣਾ ਹੈਗਾ ਕਿ ਜਿਹੜੇ ਲੋਕ ਨਿਊ ਕਮਰਸ ਹੈਗੇ ਨੇ ਉਹਨਾਂ ਨੂੰ ਦੋ ਬੜੀਆਂ ਦਿੱਕਤਾਂ ਆ ਰਹੀਆਂ, ਇੱਕ ਤੇ ਹਾਊਸਿੰਗ ਦੀ ਉਹਨਾਂ ਦਿੱਕਤ ਆ ਰਹੀ ਹੈ ਔਰ ਇੱਕ ਇੰਪਲੋਇਮੈਂਟ ਦੇ ਵਿੱਚ। ਸੋ ਇੰਪਲੋਇਮੈਂਟ ਦੇ ਜਿਹੜੇ ਬੈਰੀਅਰਸ ਨੇ ਉਹਨਾਂ ਨੂੰ ਹਟਾਉਣ ਵਾਸਤੇ ਇਹ ਜਿਹੜੇ ਕਦਮ ਨੇ ਉਹ ਚੁੱਕੇ ਜਾ ਰਹੇ ਨੇ। ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੇ ਨਵੇਂ ਆਏ ਕੈਨੇਡੀਅਨਸ ਨੇ, ਨਿਊ ਕਮਰਸ ਨੇ, ਜੇ ਉਹਨਾਂ ਉਹ ਆਪਣੇ ਪ੍ਰੋਫੈਸ਼ਨ ਦੇ ਵਿੱਚ ਜੇ ਉਹ ਕੰਮ ਕਰਦੇ ਨੇ ਤੇ ਸਾਡੇ ਇੱਥੇ ਜਿਹੜੀ GDP ਆ ਉਹਨੂੰ $100 ਬਿਲੀਅਨ ਦਾ ਜਿਹੜਾ ਉਹ ਫਾਇਦਾ ਹੋ ਸਕਦਾ ਹੈ ਅਗਲੇ 5 ਸਾਲਾਂ ਦੇ ਵਿੱਚ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਸ਼ੈਲੀ ਜੀ, ਕੁਇਕ ਕਮੈਂਟ ਮੈਂ ਤੁਹਾਡੇ ਕੋਲੋਂ ਜ਼ਰੂਰ ਚਾਹਾਂਗਾ। ਤੁਸੀਂ ਵੀ ਕੈਨੇਡਾ 'ਚ ਕਿਸੇ ਸਮੇਂ ਨਵੇਂ ਆਏ ਸੀਗੇ, ਮੈਂ ਵੀ ਕੈਨੇਡਾ 'ਚ ਕਿਸੇ ਸਮੇਂ ਨਵਾਂ ਆਇਆ ਸੀਗਾ, ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਆਉਂਦੇ ਹੀ ਜਿਹੜੀ ਇੱਕ ਚੀਜ਼ ਦੀ ਡਿਮਾਂਡ ਹੁੰਦੀ ਸੀ ਇੱਥੇ, ਕੈਨੇਡੀਅਨ ਐਕਸਪੀਰੀਅੰਸ। ਔਰ ਨਿਊਕਮਰ ਅੱਜ ਦੇਖੋ ਦੋ ਰਿਪੋਰਟਸ ਆਈਆਂ ਨੇ, ਇੱਕ ਤਾਂ ਜਿਹੜੇ ਨਵੇਂ ਕੈਨੇਡੀਅਨਸ ਨੇ ਉਹਨਾਂ ਨੂੰ 20% ਸੇਮ ਕੰਮ ਲਈ 20% ਘੱਟ ਪੈਸੇ ਮਿਲਦੇ ਨੇ, ਕੰਮ ਸੇਮ ਕਰਦੇ ਨੇ, ਕਿਉਂਕਿ ਨਵਾਂ ਬੰਦਾ ਆਇਆ ਹੁੰਦਾ ਹੈ, ਨਿਊਕਮਰ, ਹੀ ਥਿੰਕਸ ਚਲੋ ਜਿੱਥੇ ਵੀ ਮੈਨੂੰ ਜੋਬ ਮਿਲ ਜਾਏ, ਐਸ ਲੌਂਗ ਐਸ ਆਈ ਐਮ ਗੈਟਿੰਗ ਦ ਜੋਬ ਆਈ ਹੈਵ ਟੂ ਮੇਕ ਮਾਈ ਬੋਥ ਐਂਡਸ ਮੀਟ, ਤੋ 20% ਘੱਟ ਪੈਸੇ ਤੇ ਵੀ ਕੰਮ ਕਰ ਰਿਹਾ। ਦੂਸਰਾ ਹੈ, ਬੜਾ ਬੈਰੀਅਰ ਰਿਹਾ ਹੈ ਕੈਨੇਡੀਅਨ ਐਕਸਪੀਰੀਅੰਸ ਦਾ। ਬੰਦਾ ਹਜੇ ਕੈਨੇਡਾ ਆਇਆ ਉਹਨੂੰ ਪਹਿਲਾਂ ਹੀ ਕਹਿੰਦੇ ਜੀ ਕੈਨੇਡੀਅਨ ਐਕਸਪੀਰੀਅੰਸ ਦਿਓ। ਸੋ ਮੇਰੇ ਖਿਆਲ ਦੇ ਨਾਲ ਅੱਜ ਜਿਹੜੀ ਇਹ ਵੀ ਇਹ ਵੱਖਰੀ ਖਬਰ ਹੈ, ਅਲੱਗ ਖਬਰਾਂ ਨੇ ਦੋਨੋਂ, ਉਹ ਰਿਪੋਰਟ ਅਲੱਗ ਹੈਗੀ ਹੈ, ਉਹ ਹੈਗੀ ਹੈ ਫਾਈਨੈਂਸ਼ੀਅਲ ਅਕਾਊਂਟੇਬਿਲਟੀ ਆਫਿਸ ਤੋਂ। ਇਹ ਜਿਹੜੀ ਰਿਪੋਰਟ ਅਸੀਂ ਤੁਸੀਂ ਦੇ ਰਹੇ ਹਾਂ ਕਿ ਕੈਨੇਡੀਅਨ ਐਕਸਪੀਰੀਅੰਸ ਤੇ ਬੈਨ ਲਗਾਉਣ ਦੀ ਗੱਲ ਹੋ ਰਹੀ ਹੈ, ਔਰ ਸਟੂਡੈਂਟਸ ਵਾਸਤੇ ਇੱਕ ਨਵਾਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਸਟਾਰਟ ਕਰ ਰਹੇ ਨੇ। ਇਹ ਖਬਰ ਸਾਡੇ ਪ੍ਰੋਵਿੰਸ਼ੀਅਲ ਜਿਹੜੇ ਕੈਬਨਿਟ ਮਿਨਿਸਟਰ ਨੇ, ਮਿਨਿਸਟਰ ਆਫ ਲੇਬਰ, ਇਮੀਗ੍ਰੇਸ਼ਨ, ਟ੍ਰੇਨਿੰਗ, ਸਕਿੱਲਸ ਡਿਵੈਲਪਮੈਂਟ, ਡੇਵਿਡ ਪਰਿਗਨੀ, ਉਹਨਾਂ ਦੁਆਰਾ ਇਹ ਦਿੱਤੀ ਗਈ ਹੈ। ਸ਼ੈਲੀ ਜੀ, ਯੋਰ ਕਮੈਂਟਸ ਔਨ ਬੋਥ ਦ ਨਿਊਜ਼।
ਐਬਸੋਲੂਟਲੀ, ਆਪਕੀ ਬਾਤ ਬਿਲਕੁਲ ਸਹੀ ਹੈ। ਇਨਫੈਕਟ ਸਿਰਫ ਇੱਕ ਨਹੀਂ, ਤਿੰਨ ਚੀਜ਼ ਦੋ ਚੀਜ਼ੇ ਮੈਂ ਬਹੁਤ ਸਪੈਸੀਫਿਕਲੀ ਕਹੂੰਗੀ। ਜਬ ਆਪ ਨਿਊ ਕਮਰ ਹੋਤੇ ਹੈ ਯਹਾਂ ਪਰ, ਤੋ ਸਬਸੇ ਪਹਿਲੀ ਚੀਜ਼ ਜੋ ਆਪਕੋ ਹਿੱਟ ਕਰਤੀ ਹੈ, ਆਪਸੇ ਕ੍ਰੈਡਿਟ ਸਕੋਰ ਮਾਂਗਾ ਜਾਤਾ ਹੈ, ਔਰ ਆਪਸੇ ਕੈਨੇਡੀਅਨ ਐਕਸਪੀਰੀਅੰਸ ਮਾਂਗਾ ਜਾਤਾ ਹੈ, ਐਂਡ ਦੈਟ ਬੈਫਲਸ ਮੀ। ਆਪਕੋ ਹਸੀ ਵੀ ਆਤੀ ਹੈ ਔਰ ਆਪਕੋ ਗੁੱਸਾ ਵੀ ਆਤਾ ਹੈ ਐਟ ਦ ਸੇਮ ਟਾਈਮ। ਅਗਰ ਮੈਂ ਆਜ ਲੈਂਡ ਹੋਈ ਹੂੰ, ਪਹਿਲੀ ਬਾਤ ਮੇਰੇ ਪਾਸ ਮੇਰਾ ਕ੍ਰੈਡਿਟ ਹਿਸਟਰੀ ਕੈਸੇ ਹੋਗਾ, ਦੂਸਰਾ ਕੈਨੇਡੀਅਨ ਐਕਸਪੀਰੀਅੰਸ, ਦਿਸ ਇਜ਼ ਮਾਈ ਫਸਟ ਜੋਬ ਇਨ ਕੈਨੇਡਾ, ਤੋ ਕੈਨੇਡੀਅਨ ਐਕਸਪੀਰੀਅੰਸ ਕਹਾਂ ਸੇ ਹੋਗਾ। ਔਰ ਇਹ ਦੋਨੋ ਹੀ ਮਸਲੇ ਐਸੇ ਹੈ ਜਿਹਨੇ ਬਹੁਤ ਜਲਦੀ ਰਿਜ਼ੋਲਵ ਕਰਨਾ ਬਹੁਤ ਜ਼ਰੂਰੀ ਹੈ। ਔਰ ਇਹ ਕੰਪਨੀ ਨਾ ਦੇਖੇਂਗੇ, ਕੈਨੇਡਾ ਇਮੀਗ੍ਰੈਂਟ ਜ਼ਰੂਰ ਲੈ ਰਹਾ ਹੈ ਕਿਉਂਕਿ ਜ਼ਰੂਰਤ ਹੈ, ਏਜਿੰਗ ਪਾਪੂਲੇਸ਼ਨ ਹੈ, ਔਰ ਆਪਕੇ ਪਾਸ ਸਕਾਰਸਿਟੀ ਹੈ, ਜੋ ਬੇਸਿਕ ਅਸੈਂਸ਼ੀਅਲ ਜੋਬਸ ਹੈ ਉਸਮੇ ਆਪਕੇ ਪਾਸ ਇਨਫ ਲੋਡ ਨਹੀਂ ਹੈ, ਸੋ ਯੂ ਡੈਫੀਨੇਟਲੀ ਨੀਡ ਦ ਇਮੀਗ੍ਰੈਂਟ। ਲੇਕਿਨ ਉਨ੍ਹੇ ਆਪ ਅਬਜ਼ੋਰਬ ਕੈਸੇ ਕਰਤੇ ਹੈ, ਉਨਕੇ ਲਾਈਫ ਕੋ ਆਪ ਕਿਸ ਤਰ੍ਹਾਂ ਸੇ, ਅਫਕੋਰਸ ਔਨ ਅ ਪਰਸਨਲ ਲੈਵਲ ਇਹ ਮੇਰੀ ਜ਼ਿੰਮੇਦਾਰੀ ਹੈ ਕਿ ਮੈਂ ਆਪਣੀ ਲਾਈਫ ਕੋ ਕਿਤਨਾ ਕੰਫਰਟੇਬਲ ਕਰਤੀ ਹੂੰ, ਬਟ ਵੈਨ ਆਈ ਐਂਟਰ ਦਿਸ ਕੰਟਰੀ, ਤੋ ਬੇਸਿਕ ਜੋ ਰੂਲਸ ਹੋ ਫੋਰ ਮੀ ਟੂ ਬੀ ਏਬਲ ਟੂ ਅਸਿਮੂਲੇਟ ਮਾਈ ਸੈਲਫ ਇਨ ਦਾ ਜੋਬ ਮਾਰਕੀਟ, ਇਨ ਦੀ ਇਕੋਨਮੀ, ਉਸੇ ਲੇਕਰ ਡੀਪ ਲੈਵਲ ਪੇ ਕੰਮ ਨਹੀਂ ਕੀਆ ਗਿਆ ਹੈ। ਇਟ ਫੀਲਸ ਲਾਈਕ ਆਪਣੇ ਰੂਲਸ ਬਣਾ ਦੀਏ, ਲੇਕਿਨ ਸੈਕਿੰਡ ਥਾਟ ਉਸੇ ਦੀਆ ਹੀ ਨਹੀਂ। ਇਫ ਅ ਪਰਸਨ ਇਜ਼ ਕਮਿੰਗ ਟੂਡੇ, ਉਸਕੇ ਪਾਸ ਕੈਸੇ ਹੋਗੀ ਹਿਸਟਰੀ? ਸਭ ਬਹੁਤ ਹੀ, ਆਪ ਜਬ ਆਏਂਗੇ, ਆਤੇ ਹੀ ਆਪ ਘਰ ਨਹੀਂ ਖਰੀਦਤੇ ਹੈ, ਇਟ ਟੇਕਸ ਟਾਈਮ, ਤੋ ਆਪ ਰੈਂਟਲ ਪ੍ਰੋਪਰਟੀ ਕੇ ਲਿਏ ਜਾਏਂਗੇ, ਤੋ ਹੋਮ ਓਨਰਸ ਆਪਸੇ ਮੰਗਤੇ ਹੈ ਕਿ ਆਪ ਮੁਝੇ ਆਪਣਾ ਕ੍ਰੈਡਿਟ ਸਕੋਰ ਦੇ, ਆਪ ਮੁਝੇ ਆਪਣਾ।
ਚਲੀ ਜੀ, ਸੋ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਬਟ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਨਾਲ ਬ੍ਰਿਜਮੋਹਨ ਸਾਹਿਬ ਇਸ ਵੇਲੇ ਜੁੜ ਚੁੱਕੇ ਨੇ, ਕੈਨੇਡਾ ਦੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਨੇ, ਵਕੀਲ ਬ੍ਰਿਜਮੋਹਨ ਸਾਹਿਬ ਲਾਇਰ ਨੇ ਬਾਏ ਪ੍ਰੋਫੈਸ਼ਨ, ਹੀ ਹੈਜ਼ ਅ ਹਿਊਜ ਟੀਮ, ਔਰ ਐਡਮਿੰਟਨ ਤੋਂ ਲੈ ਕੇ, ਵੈਂਕੂਵਰ ਤੋਂ ਲੈ ਕੇ, ਔਰ ਟੋਰੋਂਟੋ, ਬੜਾ ਇਹਨਾਂ ਦਾ ਖੂਬਸੂਰਤ ਆਫਿਸ ਇਹਨਾਂ ਨੇ ਇੱਥੇ ਬਣਾਇਆ ਸਾਡੇ ਬ੍ਰੈਂਪਟਨ ਦੇ ਵਿੱਚ, ਸੋ ਮੈਨੂੰ ਉੱਥੇ ਜਾਣ ਦਾ ਵੀ ਮੌਕਾ ਮਿਲਿਆ, ਸੋ ਮੈਂ ਚਾਹਾਂਗਾ ਕਿ ਜਰਾ ਉਹਨਾਂ ਦੇ ਨਾਲ ਪਹਿਲਾਂ ਅਸੀਂ ਗੱਲ ਕਰ ਲਈਏ, ਦੈਨ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ, ਇਫ ਦੈਟਸ ਓਕੇ ਵਿਦ ਯੂ। ਯਾ, ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਬ੍ਰਿਜਮੋਹਨ ਸਾਹਿਬ ਦਾ, ਪਹਿਲੀ ਵਾਰੀ ਅੱਜ ਅਸੀਂ ਉਹਨਾਂ ਨਾਲ ਔਨ ਦੀ ਏਅਰ ਗੱਲ ਕਰ ਰਹੇ ਹਾਂ, ਗੱਲਬਾਤ ਆਫ ਦੀ ਏਅਰ ਤੇ ਮੈਂ ਕੀਤੀ ਹੈ, ਇਹਨਾਂ ਦੇ ਆਫਿਸ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ। ਬ੍ਰਿਜਮੋਹਨ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਸਰ, ਵੈਰੀ ਵਾਰਮ ਵੈਲਕਮ।
ਗੁੱਡ ਮਾਰਨਿੰਗ ਯੋਗਵੀਰ ਜੀ, ਤੁਹਾਡੀਆਂ ਇੰਟਰਸਟਿੰਗ ਗੱਲਾਂ ਬਾਤਾਂ ਮੈਂ ਸੁਣ ਰਿਹਾ ਸੀਗਾ, ਕਿ ਜਦ ਬੰਦੇ ਸ਼ੁਰੂਆਤ ਚਾਹੁੰਦੇ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ। ਮੈਂ ਤੁਹਾਡੀਆਂ ਗੱਲਾਂ ਸੁਣਦੇ ਸੁਣਦੇ ਮੇਰਾ ਦਿਮਾਗ ਆਲਮੋਸਟ 45 ਸਾਲ ਪਹਿਲਾਂ, ਜਦ ਮੈਂ ਪਹਿਲੀ ਵਾਰ ਯੂਨੋ ਆਪਣੇ ਪਿੰਡ ਰੈਕੋਟ ਤੋਂ ਇੰਗਲੈਂਡ ਆਇਆ ਸੀਗਾ, ਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ ਸੀ, ਸੋ ਵੈਰੀ ਇੰਟਰਸਟਿੰਗ ਟਾਕ ਸੀ
ਸਰ। ਬਿਲਕੁਲ, ਅਸੀਂ ਤੁਹਾਡੇ ਪ੍ਰੋਫੈਸ਼ਨ ਦੀ ਵੀ ਗੱਲ ਕਰਦੇ ਹਾਂ, ਲੇਕਿਨ ਤੁਸੀਂ ਕਿਉਂਕਿ ਵਾਈ ਮੀਡੀਆ ਦੇ ਵਿੱਚ ਪਹਿਲੀ ਵਾਰੀ ਅੱਜ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਮੈਂ ਜੇ ਤੁਹਾਡਾ ਸਮਾਂ ਜ਼ਿਆਦਾ ਨਾ ਲੈਂਦਿਆਂ ਹੋਇਆ ਇੱਕ ਅੱਧੇ ਮਿੰਟ ਜ਼ਰੂਰ ਜਾਣਨਾ ਚਾਹਾਂਗਾ, ਇੱਕ ਦੋ ਮਿੰਟ ਦੇ ਵਿੱਚ, ਕਿ ਜਦੋਂ ਤੁਸੀਂ ਆਏ, ਤੁਸੀਂ ਪਹਿਲਾਂ ਇੰਗਲੈਂਡ ਆਏ, ਫਿਰ ਕੈਨੇਡਾ ਤੁਹਾਡਾ ਆਉਣਾ ਕਿਸ ਤਰ੍ਹਾਂ ਹੋਇਆ, ਜੇ ਸਾਨੂੰ ਇੱਕ ਦੋ ਮਿੰਟ ਬਰੀਫਲੀ ਉਹ ਵੀ ਜ਼ਰੂਰ ਦੱਸੋ ਸਰ।
ਹਾਂਜੀ, ਡੈਫੀਨੇਟਲੀ ਜੀ, ਅੱਜ ਤੋਂ ਆਲਮੋਸਟ 45 ਈਅਰਸ ਅਗੋ ਮੈਂ, ਮੇਰਾ ਜਨਮ ਜੀ ਪਿੰਡ ਰੈਕੋਟ ਦਾ, ਡਿਸਟ੍ਰਿਕਟ ਲੁਧਿਆਣੇ ਚ ਇੰਡੀਆ, ਤੇ ਉਹ ਪਹਿਲਾਂ ਜੀ ਮੈਂ ਇੰਗਲੈਂਡ ਆਇਆ, ਉੱਥੇ ਆ ਕੇ ਮੈਂ ਸਾਰੀ ਆਪਣੀ ਪੜ੍ਹਾਈ ਲਿਖਾਈ ਉੱਥੇ ਕੀਤੀ ਹੈ, ਆਪਣੀ ਲਾਅ ਦੀ ਵਕਾਲਤ ਦੀ ਜੀ, ਤੇ ਉਸ ਤੋਂ ਬਾਅਦ ਫਿਰ ਮੈਂ ਕੈਨੇਡਾ ਆਇਆ ਜੀ। ਪਹਿਲਾਂ ਆਫਿਸ ਮੈਂ ਆਪਣਾ ਖੋਲਿਆ ਸੀਗਾ ਐਡਮਿੰਟਨ ਵਿੱਚ, ਯੂਨੋ ਅਰਲੀ 90s ਚ, ਤੇ ਸੈਕਿੰਡ ਆਫਿਸ ਖੋਲਿਆ ਜੀ ਕੈਲਗਰੀ ਚ, ਤੇ ਥਰਡ ਆਫਿਸ ਖੋਲਿਆ ਵੈਂਕੂਵਰ ਚ, ਤੇ ਹੁਣ ਜੀ ਤੁਹਾਡੇ ਯੂਨੋ ਪੰਜਾਬੀ ਦੇ ਗੜ੍ਹ ਬ੍ਰੈਂਪਟਨ ਚ ਖੋਲਿਆ ਜੀ। ਸੋ ਯੂਨੋ ਟਾਈਮ ਬਹੁਤ ਲੰਘ ਗਿਆ, ਪਰ ਯੂਨੋ ਪੁਰਾਣੀਆਂ ਗੱਲਾਂ ਬਾਤਾਂ ਅੱਜ ਤੁਹਾਡੀਆਂ ਸੁਣ ਕੇ ਯੂ ਨੋ ਮਨ ਬਹੁਤ ਖੁਸ਼ ਹੋਇਆ ਵੀ ਵੇਅਰ ਵੀ ਸਟਾਰਟਿਡ ਐਂਡ ਵੇਅਰ ਵੀ ਆਰ ਟੁਡੇ।
ਠੀਕ ਹੈ, ਬਹੁਤ ਬਹੁਤ ਵਧੀਆ ਜੀ, ਔਰ ਮੈਨੂੰ ਮੈਂ ਦੁਬਾਰਾ ਕਹਾਂਗਾ ਉਸ ਦਿਨ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਇੱਥੇ ਤੁਹਾਡੇ ਆਫਿਸ ਮੁਲਾਕਾਤ ਕਰਕੇ, ਤੁਹਾਡੀ ਟੀਮ ਦੇ ਨਾਲ ਮੁਲਾਕਾਤ ਕਰਕੇ, ਇਟ ਵਾਸ ਵੈਰੀ ਨਾਈਸ ਟੂ ਮੀਟ ਯੂ। ਹੁਣ ਜਿਹੜਾ ਮੁੱਦੇ ਤੇ ਗਾਨੇ ਆ, ਮੈਂ ਬ੍ਰਿਜਮਲ ਸਾਹਿਬ ਅੱਜ ਇੱਕ ਇੰਟਰਸਟਿੰਗ ਕੇਸ ਦੇ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ। ਮੈਨੂੰ ਯਾਦ ਹੈ ਕਿ ਇੰਡੀਆ ਦੇ ਵਿੱਚ ਫਿਰ ਦੁਬਾਰਾ ਡਿਬੇਟ ਚੱਲੀ ਹੈ, ਔਰ ਪਹਿਲਾਂ ਵੀ ਬੜੀ ਵਾਰੀ ਇਹਦੇ ਬਾਰੇ ਡਿਬੇਟ ਚੱਲੀ ਹੈ। ਕਾਨੂੰਨ ਵੱਖਰੇ ਨੇ ਇੱਥੇ, ਤੁਸੀਂ ਇੰਗਲੈਂਡ ਦੀ ਹੁਣੇ ਗੱਲ ਕਰ ਰਹੇ ਸੀ, ਇੰਗਲੈਂਡ, ਅਮਰੀਕਾ, ਕੈਨੇਡਾ, ਮੈਰੀਟਲ ਰੇਪ ਨੂੰ ਲੈ ਕੇ ਕਾਨੂੰਨ ਵੱਖਰੇ ਨੇ। ਇੰਡੀਆ ਦੇ ਵਿੱਚ ਵੀ ਬੜੀ ਡਿਬੇਟ ਹੋਈ ਕਿ ਮੈਰੀਟਲ ਰੇਪ ਕਿਆ, ਇਹਨੂੰ ਇੱਕ ਓਫੈਂਸ ਬਣਾ ਦਿੱਤਾ ਜਾਵੇ ਇੰਡੀਆ ਦੇ ਵਿੱਚ, ਪਰ ਉਹਨਾਂ ਨੇ ਦੇ ਫੈਲ ਸ਼ਾਰਟ ਆਫ ਮੇਕਿੰਗ ਦਿਸ ਐਨ ਓਫੈਂਸ। ਉਹਨਾਂ ਦਾ ਕਹਿਣਾ ਸੀਗਾ ਇੰਡੀਆ ਦੇ ਵਿੱਚ ਕਿ ਜਿਹੜਾ ਮੈਰੀਟਲ ਰੇਪ ਹੈ, ਦ ਪਾਰਲੀਮੈਂਟ ਹੈਜ਼ ਨੋ ਬਿਜ਼ਨਸ ਇਨ ਦ ਬੈਡਰੂਮ ਆਫ ਐਨ ਇੰਡੀਵਿਜੁਅਲ। ਬਟ ਮੈਰੀਟਲ ਰੇਪ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ, ਔਰ ਮੈਨੂੰ ਯਾਦ ਹੈ ਕਿ ਇਹਦੇ ਤੇ ਫਿਰ ਅਸੀਂ ਪੂਰਾ ਅੱਧਾ ਘੰਟਾ ਇੱਕ ਐਡੀਟਰ ਸਟੇਕ ਵੀ ਮੈਂ ਪ੍ਰੋਗਰਾਮ ਕੀਤਾ ਸੀ, ਜਿਹਦੇ ਵਿੱਚ ਕਿ ਇੰਡੀਆ ਦਾ ਕਾਨੂੰਨ ਕੀ ਕਹਿੰਦਾ ਹੈਗਾ, ਉਹਦੇ 'ਚ ਮੈਂ ਪੂਰਾ ਡਿਟੇਲ ਦੱਸੀ ਸੀਗੀ ਕਿਉਂ ਦਲੀਲਾਂ ਇਹਦੇ ਹੱਕ 'ਚ ਵੀ ਸੀਗੀਆਂ ਔਰ ਦਲੀਲਾਂ ਇਹਦੇ ਖਿਲਾਫ ਵੀ ਸੀਗੀਆਂ। ਸੋ ਕੀ ਗੱਲ ਉੱਥੇ ਹੋਈ, ਸਾਡੇ ਇੱਥੇ ਕੈਨੇਡਾ ਦਾ ਕਾਨੂੰਨ ਕੀ ਕਹਿੰਦਾ, ਸੋ ਇਹਦੇ ਬਾਰੇ ਬੜੀ ਅਸੀਂ ਡਿਟੇਲ ਦੇ ਵਿੱਚ ਇੱਕ ਐਡੀਟਰ ਸਟੇਕ ਪ੍ਰੋਗਰਾਮ ਕੀਤਾ ਸੀਗਾ। ਲੇਕਿਨ ਮੈਨੂੰ ਇੰਟਰਸਟ ਇਸ ਲਈ ਹੈ ਕਿ ਬ੍ਰਿਜਮੋਹਨ ਸਾਹਿਬ, ਤੁਹਾਡਾ ਸਾਡੇ ਕੋਲ ਇੱਕ ਮਾਮਲਾ ਪਹੁੰਚਿਆ, ਤੁਸੀਂ ਹਾਲ ਹੀ ਦੇ ਵਿੱਚ ਇੱਕ ਕੇਸ ਲੜਿਆ ਹੈ ਜਿਹਦੇ ਵਿੱਚ ਕਿ ਪਤਨੀ ਵੱਲੋਂ ਪਤੀ ਦੇ ਉੱਤੇ ਕੁੱਟਮਾਰ ਤੇ ਬਲਾਤਕਾਰ, ਕੁੱਟਮਾਰ ਦੇ ਐਲੀਗੇਸ਼ਨ ਤੇ ਸੁਣਦੇ ਹਾਂ, ਲੇਕਿਨ ਪਤਨੀ ਵੱਲੋਂ ਆਪਣੇ ਪਤੀ ਦੇ ਉੱਤੇ ਕੁੱਟਮਾਰ ਤੇ ਬਲਾਤਕਾਰ ਦੇ ਦੋਸ਼ ਲਗਾਏ ਗਏ। ਇੱਕ ਹਫ਼ਤਾ ਕੇਸ ਚੱਲਣ ਤੋਂ ਬਾਅਦ ਜਿਊਰੀ ਨੇ ਕੀ ਕਿਹਾ, ਆਪਣੇ ਹੱਥ ਉਹਨਾਂ ਨੇ ਖੜੇ ਕਰ ਦਿੱਤੇ, ਨਹੀਂ ਕੀਤੇ, ਉਹਨਾਂ ਅਨੁਸਾਰ ਪਤੀ ਨੂੰ ਕਸੂਰਵਾਰ ਛੜਾਇਆ ਗਿਆ, ਨਹੀਂ ਠਹਿਰਾਇਆ ਗਿਆ, ਇਹਦੇ ਬਾਰੇ ਤੁਸੀਂ ਜਰਾ ਡਿਟੇਲ ਦੇ ਵਿੱਚ ਦੱਸੋ ਇਹ ਮਾਮਲਾ ਕੀ ਹੈਗਾ। ਸੋ ਫਿਰ ਮੇਰੇ ਕੁਝ ਅੱਗੇ ਹੋਰ ਸਵਾਲ ਵੀ ਹੋਣਗੇ। ਜੀ ਬ੍ਰਿਜਮੋਹਨ ਸਾਹਿਬ,
ਡੈਫੀਨੇਟਲੀ ਜੀ, ਯੂ ਨੋ ਤੁਸੀਂ ਗੱਲ ਕੀਤੀ ਇੰਡੀਆ ਦੀ, ਫਿਰ ਤੁਸੀਂ ਕੈਨੇਡਾ ਦੀ ਵੀ ਗੱਲਬਾਤ ਕੀਤੀ। ਆਪਣੇ ਵੀ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਰਹੂਮ ਟਰੂਡੋ ਸਾਹਿਬ ਹੈ, ਆਪਣੇ ਮੌਜੂਦਾ ਪ੍ਰਾਈਮ ਮਿਨਿਸਟਰ ਦੇ ਉਹਨਾਂ ਦੇ ਡੈਡ ਜੀ, ਉਹਨਾਂ ਨੇ ਵੀ ਕਿਹਾ ਸੀ ਵੀ ਮੈਨ ਇਜ਼ ਦਾ ਕਿੰਗ ਆਫ ਹਿਜ਼ ਓਨ ਕੈਸਲ। ਪਰ ਪਿਛਲੇ 30-32 ਸਾਲਾਂ ਤੋਂ ਮੈਂ ਜੀ ਬਹੁਤ ਹੀ ਕਾਨੂੰਨ ਵਿੱਚ ਤਬਦੀਲੀ ਦੇਖੀ ਹੈ, ਸਪੈਸ਼ਲੀ ਬਲਾਤਕਾਰ ਦੇ ਕੇਸਿਸ ਵਿੱਚ ਜੀ।
ਅੱਛਾ,
ਹੁਣ ਜਿਹੜਾ ਮੌਜੂਦਾ ਕਾਨੂੰਨ ਇਹ ਹੈ ਕਿ ਵੀ ਵੰਸ ਦ ਵਿਮਨ ਸੇਜ਼ ਨੋ, ਦੈਟ ਮੀਨਸ ਨੋ, ਦੈਟ ਡਜ਼ਨਟ ਮੀਨ ਮੇ ਬੀ। ਸੋ ਚਾਹੇ ਤੁਹਾਡੀ ਆਪਣੀ ਘਰ ਵਾਲੀ ਹੈ, ਚਾਹੇ ਕੋਈ ਮਹਿਬੂਬਾ, ਚਾਹੇ ਕੋਈ ਬਾਹਰ ਵਾਲੀ ਹੈ, ਇੱਕ ਵਾਰ ਜਦ ਉਹਨੇ ਤੁਹਾਨੂੰ ਨਾ ਕਰਤੀ, ਉਹਦਾ ਮਤਲਬ ਨਾ ਹੈ, ਉਹਦਾ ਮਤਲਬ ਇਹ ਨਹੀਂ ਕਿ ਵੀ ਤੁਸੀਂ ਅੱਗੇ ਵੱਧਦੇ ਰਹੋ ਜੀ। ਇਹ ਜਿਹੜੇ ਕੇਸ ਦੀ ਤੁਸੀਂ ਮੈਨੂੰ ਗੱਲਬਾਤ ਕਰ ਰਹੇ ਹੋ, ਜਿਹੜਾ ਅਸੀਂ ਹਾਲ ਚ ਜਿਊਰੀ ਦਾ ਟ੍ਰਾਇਲ ਕੀਤਾ ਜੀ, ਸ਼ਨੀਵਾਰ ਬਾਅਦ ਦੁਪਹਿਰ ਅਦਾਲਤ ਚ ਜਿਊਰੀ ਵੱਲੋਂ ਆ ਕੇ ਕਹਿ ਗਏ ਸ਼ਬਦ ਨਾਟ ਗਿਲਟੀ ਅਤੇ ਜਿਊਰੀ ਡੈਡ ਲਾਕ, ਮੈਂ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਤੱਕ ਕਦੇ ਵੀ ਨਹੀਂ ਭੁੱਲ ਸਕਦਾ ਜੀ। ਪਤੀ ਅਤੇ ਪਤਨੀ ਦੋਵਾਂ ਦੇ ਸਮਰਥਕਾਂ ਲਈ ਹੀ ਇਸ ਅਦਾਲਤ ਚ ਜਿਵੇਂ ਕਿ ਇੱਕ ਧਮਾਕਾ ਜਿਹਾ ਹੋ ਗਿਆ ਸੀਗਾ, ਹਸਬੈਂਡ ਜਿਸ ਨੂੰ ਡਿਪੋਰਟ ਕਰਨ ਦੇ ਪੂਰੇ ਚਾਂਸਿਸ ਸੀਗੇ ਜੇ ਅਸੀਂ ਇਹ ਕੇਸ ਹਾਰ ਜਾਂਦੇ, ਉਸ ਨੂੰ ਤਾਂ ਰਾਹਤ ਮਿਲੀ ਜੀ। ਉਸਦੀਆਂ ਅਤੇ ਉਸਦੇ ਪਰਿਵਾਰ ਦੀਆਂ ਖੁਸ਼ੀਆਂ ਦੀ ਕਲਕਾਰੀਆਂ ਨੇ ਈਵਨ ਜਿਹੜੀਆਂ ਉਹਨਾਂ ਦੀਆਂ ਖੁਸ਼ੀ ਈਵਨ ਦੂਜੀ ਮੰਜ਼ਿਲ ਤੋਂ ਵੀ ਤੁਸੀਂ ਉਹਨਾਂ ਦੀ ਖੁਸ਼ੀ ਚ ਸ਼ਾਮਲ ਹੋ ਸਕਦੇ ਸੀਗੇ। ਸੋ ਅੱਜ ਕੱਲ੍ਹ ਕੋਸਟ ਟੂ ਕੋਸਟ ਟੂ ਕੋਸਟ, ਕਿਉਂਕਿ ਮੇਰੇ ਸਾਡੇ ਆਫਿਸ ਥਰੂ ਆਊਟ ਕੈਨੇਡਾ ਜੀ, ਤੇ ਸਾਡੇ ਹੱਥੋਂ ਕੰਮ ਬਹੁਤ ਨਿਕਲਦਾ ਦਾਤੇ ਦੀ ਕਿਰਪਾ ਨਾਲ, ਇਹ ਬਹੁਤ ਹੀ ਹੁਣ ਅੱਗੇ ਨਾਲੋਂ ਗੱਲਬਾਤ ਵੱਧਦੀ ਜਾ ਰਹੀ ਹੈ ਕਿ ਈਵਨ ਜਿਹੜੀਆਂ ਈਵਨ ਯੂ ਆਰ ਮੈਰਿਡ ਫਾਰ 30-35 ਈਅਰਸ, ਅੱਜ ਕੱਲ੍ਹ ਲੇਡੀਜ਼ ਆਪਣੇ ਹਸਬੈਂਡ ਦੇ ਉੱਪਰ ਬਲਾਤਕਾਰ ਦੇ ਇਲਜ਼ਾਮ ਲਾ ਰਹੀਆਂ ਜੀ। ਅੱਜ ਤੋਂ 20 ਸਾਲ ਪਹਿਲਾਂ ਇਹਨੇ ਮੈਂ ਨਾ ਕੀਤਾ, ਅੱਜ ਤੋਂ 25 ਸਾਲ ਮੈਂ ਨਾ ਇਹ ਕੀਤਾ, ਪਰ ਬੋਟਮ ਲਾਈਨ ਇਹ ਹੈ ਕਿ ਵੀ ਅੱਜ ਦਾ ਜਿਹੜਾ ਕੈਨੇਡੀਅਨ ਮੌਜੂਦਾ ਕਾਨੂੰਨ ਹੈ ਉਹ ਇਹ ਕਹਿੰਦਾ ਹੈ ਵੀ ਜੇ ਇੱਕ ਵਾਰ ਔਰਤ ਨੇ ਤੁਹਾਨੂੰ ਨਾ ਕਰਤੀ, ਜਸਟ ਸਟੇ ਅਵੇ, ਕੰਬਲ ਲੈ ਕੇ ਸੌਂ ਜਾਓ, ਨਾ ਕਿ ਤੁਸੀਂ ਉਹਦੇ ਨਾਲ ਹੋਰ ਹਰਕਤਾਂ ਕਰਦੇ ਰਹੋ ਜੀ।
ਠੀਕ ਹੈ ਜੀ, ਸੋ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਤੁਹਾਨੂੰ ਕਿ ਇਹ ਇਹ ਜਿਹੜਾ ਬੜਾ ਗ੍ਰੇ ਏਰੀਆ ਆ, ਕਿਉਂਕਿ ਜੋ ਕੁਛ ਬੈਡਰੂਮ ਚ ਹੋਇਆ ਇਹ ਤੇ ਫਿਰ ਵਾਈਫ ਜਦੋਂ ਇਹ ਕਹਿ ਦੇਗੀ ਕਿ ਮੇਰੇ ਹਸਬੈਂਡ ਜਿਹੜੇ ਆ ਜੀ ਉਹ ਰੇਪ ਦੇ ਚ ਐਲੀਗੇਸ਼ਨ ਲਗਾ ਦੇਣਗੇ, ਤਾਂ ਇਹਦਾ ਮਿਸਯੂਜ਼ ਵੀ ਹੋ ਸਕਦਾ ਹੈ। ਇੰਡੀਆ ਚ ਤਾਂ ਇਹੀ ਦਲੀਲ ਦਿੱਤੀ ਗਈ ਸੀ ਕਿ ਇਹਦਾ ਮਿਸਯੂਜ਼ ਵੀ ਹੋ ਸਕਦਾ ਹੈ, ਔਰ ਇਹਨੂੰ ਸਾਬਿਤ ਕਰਨਾ ਜਾਂ ਨਾ ਸਾਬਿਤ ਕਰਨਾ ਇਹ ਬੜਾ ਮੁਸ਼ਕਿਲ ਹੋਏਗਾ, ਔਰ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ, ਤੁਸੀਂ ਕਿਉਂਕਿ ਵਕੀਲ ਹੋ ਸਰ। ਅਦਾਲਤ ਦੇ ਵਿੱਚ ਜਿਹੜਾ ਥਰੈਸ਼ਹੋਲਡ ਹੈ, ਕੀ ਉਹ ਇਹ ਨਹੀਂ ਹੋਏਗਾ ਕਿ ਇਹ ਓਨਸ ਕਿਹਦੇ ਤੇ ਹੋਏਗਾ? ਜੇ ਇੱਕ ਵਾਰ ਮਹਿਲਾ ਨੇ ਐਲੀਗੇਸ਼ਨ ਲਗਾ ਦਿੱਤਾ, ਵਾਈਫ ਨੇ ਐਲੀਗੇਸ਼ਨ ਲਗਾ ਦਿੱਤੀ ਹਸਬੈਂਡ ਦੇ ਉੱਤੇ ਕਿ ਜੀ ਇਹਨੇ ਮੇਰੇ ਨਾਲ ਰੇਪ ਕੀਤਾ, ਓਨਸ ਕਿਆ ਮਹਿਲਾ ਤੇ ਹੋਏਗਾ ਤੁਸੀਂ ਇਸ ਵਾਰੀ ਬਚਾਵ ਪੱਖ ਦੇ ਵਕੀਲ ਸੀਗੇ, ਮੈਂ ਤੁਹਾਨੂੰ ਸਵਾਲ ਪੁੱਛਦਾ ਹਾਂ ਕਿ ਕਿਆ ਇਹ ਕਰਾਊਨ ਦੇ ਉੱਤੇ ਓਨਸ ਹੋਏਗਾ, ਸਰਕਾਰੀ ਵਕੀਲ ਦੇ ਉੱਤੇ ਓਨਸ ਹੈਗਾ ਕਿ ਉਹ ਸਾਬਿਤ ਕਰੇ ਬਿਯੋਂਡ ਅ ਰੀਜ਼ਨੇਬਲ ਡਾਊਟ ਕਿ ਯੈਸ ਵਾਕਿਆ ਹੀ ਮਹਿਲਾ ਨੇ ਜੋ ਐਲੀਗੇਸ਼ਨ ਲਗਾਇਆ, ਵਾਈਫ ਨੇ ਜੋ ਐਲੀਗੇਸ਼ਨ ਲਗਾਈ ਆਪਣੇ ਹਸਬੈਂਡ ਦੇ ਉੱਤੇ ਰੇਪ ਦੇ, ਕੀ ਉਹ ਸਹੀ ਹੈ ਜਾਂ ਕੀ ਇਹਦਾ ਥ੍ਰੈਸ਼ਹੋਲਡ ਆ, ਮੈਂ ਇਹਦੇ ਬਾਰੇ ਵੀ ਜਾਣਨਾ ਚਾਹਾਂਗਾ ਜਰਾ।
ਥੈਂਕ ਯੂ ਐਂਡ ਦੈਟਸ ਅ ਵੈਰੀ ਗੁੱਡ ਕੁਐਸਚਨ, ਮੈਂ ਤੁਹਾਡਾ ਦਿਲੋਂ ਧੰਨਵਾਦੀ ਤੁਸੀਂ ਮੈਨੂੰ ਸਵਾਲ ਪੁੱਛਿਆ, ਕਿਉਂਕਿ ਯੂਨੋ ਆਪਣਾ ਜਿਹੜਾ ਮੌਜੂਦਾ ਲੀਗਲ ਸਿਸਟਮ ਦਾ ਚਲੋ ਇੱਕ ਪਾਸੇ, ਜਿਹੜਾ ਪੋਲੀਟੀਕਲ ਸਿਸਟਮ ਹੈ, ਹੁਣ ਆਪਾਂ ਕਿੰਨੀ ਵਾਰ ਆਪਣੇ ਯੂਨੋ ਪ੍ਰਧਾਨ ਮੰਤਰੀ ਨੂੰ ਇਹ ਕਹਿੰਦੇ ਸੁਣਿਆ, ਟੂਡੋ ਸਾਹਿਬ ਨੂੰ, ਕਿ ਵੀ ਯੂਨੋ ਯੂ ਹੈਵ ਟੂ ਬਿਲੀਵ ਦਾ ਵਿਮਨ, ਜੇ ਇੱਕ ਵਾਰ ਔਰਤ ਨੇ ਕਹਿਤਾ ਉਸ ਦੇ ਉੱਪਰ ਵਿਸ਼ਵਾਸ ਕਰਨਾ ਚਾਹੀਦਾ। ਯੂਨੋ ਆਮ ਤੌਰ ਤੇ ਜਿੰਨੀ ਵੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਹੈ ਉਹਦੇ ਵਿੱਚ ਹਮੇਸ਼ਾ ਹੀ ਜਿਹੜਾ ਓਨਸ ਟੂ ਪ੍ਰੂਵ ਹੈ ਹਮੇਸ਼ਾ ਪ੍ਰੋਸੀਕਿਊਸ਼ਨ ਤੇ ਹੁੰਦਾ ਜੀ, ਉਹਨਾਂ ਨੇ ਪ੍ਰੂਵ ਕਰਨਾ ਹੁੰਦਾ ਦੋ ਚੀਜ਼ਾਂ, ਕਿ ਵੀ ਤੁਸੀਂ ਗਲਤ ਕੰਮ ਕੀਤਾ ਤੇ ਨੰਬਰ ਟੂ ਤੁਹਾਡਾ ਗਲਤ ਕੰਮ ਕਰਨ ਦਾ ਇਰਾਦਾ ਸੀਗਾ। ਪਰ ਹੁਣ ਜਦ ਆਪਾਂ ਰੇਪ ਕੇਸਿਸ ਦੀ ਗੱਲਬਾਤ ਕਰੀ ਦੀ ਹੈ, ਜਿਵੇਂ ਹੁਣ ਨਵੀਂ ਜੂਰਿਸਪ੍ਰੂਡੈਂਸ ਬਣਦੀ ਹੈ, ਨਵੇਂ ਕੇਸਿਸ ਅੱਗੇ ਆ ਰਹੇ ਹੈ, ਯੂਨੋ ਇਹਨਾਂ ਕੇਸਾਂ ਚ ਐਂ ਲੱਗਦਾ ਕਿ ਵੀ ਇਹ ਡਿਫਰੈਂਟ ਦੋ ਤਰ੍ਹਾਂ ਦੇ ਯੂਨੋ ਮਾਪਦੰਡ ਹੋਣਗੇ, ਰੇਪ ਕੇਸਿਸ ਚ ਡਿਫਰੈਂਟ ਤੇ ਯੂਨੋ ਕ੍ਰਿਮੀਨਲ ਕੇਸਿਸ ਚ ਬਾਕੀ ਦੇ ਕੇਸਿਸ ਚ ਡਿਫਰੈਂਟ, ਵਿਚ ਇਜ ਵੈਰੀ ਵੈਰੀ ਸੈਡ, ਜੋ ਕਿ ਹੋਣੇ ਨਹੀਂ ਚਾਹੀਦੇ ਜੀ।
ਠੀਕ ਹੈ। ਅੱਛਾ, ਹੁਣ ਅਸੀਂ ਕਈ ਵਾਰ ਦੇਖਦੇ ਹਾਂ ਮੂਵੀ ਚ, ਅਕਸਰ ਅਸੀਂ ਦੇਖ ਲੈਂਦੇ ਹਾਂ ਕਿ ਇੱਕ ਤਰਫ਼ ਤਾਂ ਕਈ ਵਾਰ ਅਦਾਲਤ ਲੱਗੀ ਹੁੰਦੀ, ਉੱਥੇ ਜੱਜ ਸਾਹਿਬ ਬੈਠੇ ਹੁੰਦੇ ਆ, ਕਈ ਵਾਰ ਕੀ ਹੁੰਦਾ ਹੈ ਜੂਰੀ ਮੈਂਬਰਸ ਬੈਠੇ ਹੁੰਦੇ ਆ, ਇੱਥੇ ਅਸੀਂ ਜਿਹੜੀ ਹਾਲੀਵੁੱਡ ਚ ਮੂਵੀ ਦੇਖਦੇ ਹਾਂ ਉੱਥੇ ਵੀ ਹੁੰਦੇ ਆ ਜੂਰੀ ਮੈਂਬਰਸ ਬੈਠੇ ਹੁੰਦੇ ਆ, ਫਿਰ ਦੇ ਗੋ ਆਊਟ ਫਾਰ ਡੈਲੀਬਰੇਸ਼ਨ ਕਿ ਜੀ ਹਾਂਜੀ ਕੀ ਫੈਸਲਾ ਸੁਣਾਇਆ ਜਾਏ, ਫਿਰ ਵਾਪਸ ਆਉਂਦੇ ਆ, ਹਿੰਦੀ ਫਿਲਮਾਂ ਚ ਵੀ ਦੇਖਦੇ ਆ, ਇਹ ਅਸੀਂ ਦੇਖ ਲੈਂਦੇ ਹਾਂ, ਪਰ ਸਾਨੂੰ ਇਹਦਾ ਜਿਹੜਾ ਲੀਗਲ ਐਂਗਲ ਸਮਝਾਓ, ਇਹ ਮਾਮਲਾ ਹੁੰਦਾ ਕੀ ਹੈ, ਜੱਜ ਕੀ ਹੈ, ਜੂਰੀ ਕੀ ਹੈ, ਜਿਹੜਾ ਸਾਨੂੰ ਸਾਦਾ ਲੈਂਗੁਏਜ ਸਮਝਾਓ ਪਲੀਜ਼।
ਡੈਫੀਨੇਟਲੀ ਜੀ, ਕੈਨੇਡਾ ਚ ਬਹੁਤ ਸਾਰੇ ਕਾਨੂੰਨਾਂ ਵਾਂਗ ਯੂਨੋ ਜਿਹੜਾ ਆਪਣਾ ਮਾਡਰਨ ਜੂਰੀ ਸਿਸਟਮ ਵੀ ਇੰਗਲੈਂਡ ਤੋਂ ਇੰਪੋਰਟ ਕੀਤਾ ਗਿਆ ਜੀ। ਯੂਨੋ ਜਿਹੜਾ ਆਪਣਾ ਅਜੋਕਾ ਜੂਰੀ ਸਿਸਟਮ ਇੰਗਲੈਂਡ 13ਵੀਂ ਸਦੀ ਤੋਂ ਵਰਤਿਆ ਜਾ ਰਿਹਾ ਹੈ, ਅਸੀਂ ਕੈਨੇਡਾ ਚ ਅੱਜ ਵੀ ਹਰ ਰੋਜ਼ ਇਸ ਸਿਸਟਮ ਦੀ ਵਰਤੋਂ ਕਰ ਰਹੇ ਹਾਂ ਜੀ। ਇਸ ਜੂਰੀ ਵੱਲੋਂ ਭਾਈਚਾਰੇ ਦੇ ਆਮ ਲੋਕਾਂ ਨੂੰ ਜੱਜ ਬਣਨ ਦਾ ਮੌਕਾ ਦਿੱਤਾ ਜਾਂਦਾ ਜੀ। ਯੂਨੋ ਜਿਹੜੇ ਬਹੁਤ ਹੀ ਡਿਫੀਕਲਟ ਕੇਸਿਸ ਹੁੰਦੇ ਆ ਜੀ, ਉਹਦੇ ਵਿੱਚ ਅਸੀਂ ਹਮੇਸ਼ਾ ਹੀ ਜੂਰੀ ਦੀ ਚੋਣ ਕਰੀਦੀ ਆ, ਕਿਉਂਕਿ ਯੂਨੋ ਜੱਜ ਜਿਹੜਾ ਇਕੱਲਾ ਬੰਦਾ ਉਹਨੂੰ ਜਦ ਉਹਨੇ ਫੈਸਲਾ ਦੇਣਾ, ਉਹਨੇ ਬਹੁਤ ਚੀਜ਼ਾਂ ਨੂੰ ਸੋਚਣਾ ਸਮਝਣਾ, ਉਹਦੇ ਪਾਲਿਸੀ ਰੀਜ਼ਨਸ ਹੁੰਦੇ ਆ ਉਹਨੂੰ ਯੂਨੋ ਜਿਹੜੇ ਉਹਨਾਂ ਨੂੰ ਦਿਮਾਗ 'ਚ ਰੱਖਣੇ ਪੈਂਦੇ ਆ। ਪਰ ਜੂਰੀ ਜਿਹੜੇ ਵੀ ਡਿਸੀਜਨ ਲੈਂਦੀ ਆ ਜੀ, ਆਪਣੇ ਦਿਲੋਂ ਆਪਣੇ ਦਿਮਾਗ ਤੋਂ ਲੈਂਦੀ ਆ, ਵੀ ਜੋ ਉਹਨਾਂ ਦੇ ਸਾਹਮਣੇ ਉਹਨਾਂ ਨੇ ਸੁਣਿਆ, ਉਹਨਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੁੰਦਾ ਕਿ ਵੀ ਇਹ ਜਿਹੜਾ ਸਾਡਾ ਡਿਸੀਜਨ ਆ ਉਹਦੇ ਕਾਨਸੀਕੁਐਂਸਿਸ, ਉਹਦੇ ਖਮਿਆਜੇ ਕੀ ਹੋਣਗੇ। ਸੋ ਮੈਂ ਤਾਂ ਜੀ ਆਪਣਾ ਯੂਨੋ ਪਿਛਲੇ ਆਲਮੋਸਟ 32-33 ਸਾਲ ਹੀ ਹੋ ਗਏ ਜੀ ਹੁਣ ਤਾਂ ਆਲਮੋਸਟ, ਯੂਨੋ ਆਈ ਐਮ ਵੈਰੀ ਫੌਂਡ ਆਫ ਜੂਰੀਜ਼, ਅਤੇ ਮੈਂ ਤਾਂ ਜਿੱਥੇ ਮੌਕਾ ਮਿਲਦਾ ਮੈਂ ਕਦੇ ਵੀ ਉਹ ਮੌਕਾ ਨਹੀਂ ਖੁੰਝਿਆ ਵੀ ਜੂਰੀ ਟ੍ਰਾਇਲ ਹੋਣੇ ਚਾਹੀਦੇ ਆ, ਕਿਉਂਕਿ ਇੱਕ ਬੰਦੇ ਦੀ ਬਜਾਏ ਜਦ 12 ਬੰਦੇ ਰਲ ਕੇ ਡਿਸੀਜਨ ਕਰਦੇ ਆ ਉਹ ਡਿਸੀਜਨ ਵਧੀਆ ਹੋਊਗਾ ਹੀ ਹੋਊਗਾ ਜੀ।
ਇਹ ਚੁਣਾਵ ਤੁਸੀਂ ਦੋ ਸਵਾਲ ਇੱਥੇ ਬਣਦੇ ਨੇ ਹੁਣ ਮੇਰੇ ਤੁਹਾਡੇ ਵਾਸਤੇ, ਇੱਕ ਤਾਂ ਕਿ ਤੁਸੀਂ ਇਸ ਕੇਸ ਦੇ ਵਿੱਚ ਜੱਜ ਦੀ ਬਜਾਏ ਜੂਰੀ ਨੂੰ ਚੁਣਿਆ, ਔਰ ਤੁਸੀਂ ਜਿੱਦਾਂ ਹੁਣ ਦੱਸ ਵੀ ਰਹੇ ਹੋ ਕਿ ਜੀ ਤੁਹਾਨੂੰ ਮੌਕਾ ਮਿਲਦਾ ਹੈ ਤੁਸੀਂ ਜੂਰੀ ਚੁਣ ਦਿਓ, ਮੈਨੂੰ ਇਹ ਦੱਸੋ ਕਿ ਤੁਸੀਂ ਜੱਜ ਦੀ ਬਜਾਏ ਜੂਰੀ ਨੂੰ ਕਿਉਂ ਚੁਣਿਆ, ਔਰ ਇਹ ਵੀ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਕਿ ਕੀ ਇਹ ਹਮੇਸ਼ਾ ਮੌਕਾ ਕੀ ਡਿਫੈਂਸ ਪੱਖ ਦੇ ਵਕੀਲ ਨੂੰ ਹੁੰਦਾ ਹੈ ਜਾਂ ਕਦੇ ਕਰਾਊਨ ਨੂੰ ਹੁੰਦਾ ਹੈ, ਜਾਂ ਇਹ ਫੈਸਲਾ ਕੌਣ ਕਰਦਾ, ਡਿਸੀਜਨ ਕਿੱਦਾਂ ਹੁੰਦਾ ਹੈ?
ਹਾਂਜੀ, ਯੂਨੋ ਇਸ ਕੇਸ ਅਸੀਂ ਚਾਹੁੰਦੇ ਸੀ ਵੀ ਭਾਈਚਾਰਾ ਇਸ ਗੱਲ ਦੀ ਨਿਰਣਾ ਕਰੇ ਕਿ ਜਿਹੜਾ ਸਾਡਾ ਕਲਾਇੰਟ ਆ ਗੁਨਾਹਗਾਰ ਹੈਗਾ ਜਾਂ ਨਹੀਂ। ਜੂਰੀ ਦਾ ਕੰਮ ਹੁੰਦਾ ਜੀ ਆਮ ਇਨਸਾਨ ਨੂੰ ਸਰਕਾਰੀ ਤਾਕਤ, ਸਰਕਾਰੀ ਤਖਸ਼ ਤੋਂ ਬਚਾਉਣਾ ਜੀ। ਇਸ ਤੋਂ ਪਹਿਲਾਂ ਕਿ ਤੁਹਾਨੂੰ ਲੰਬੇ ਸਮੇਂ ਲਈ ਜੇਲ੍ਹ 'ਚ ਡੱਕ ਦਿੱਤਾ ਜਾਵੇ ਜਾਂ ਤੁਹਾਡੀ ਜਾਇਦਾਦ ਤੁਹਾਡੇ ਤੋਂ ਸ਼ਰਿਆਂ ਖੋਹ ਲਈ ਜਾਵੇ, ਭਾਈਚਾਰੇ ਦੇ 12 ਲੋਕਾਂ ਨੂੰ ਇਸ ਗੱਲ ਤੇ ਰਲ ਕੇ ਸਹਿਮਤ ਹੋਣਾ ਪਊਗਾ ਕਿ ਵੀ ਤੁਸੀਂ ਵਾਕਈ ਸੱਚਮੁੱਚ ਹੀ ਕਸੂਰਵਾਰ ਹੋ ਜਾਂ ਤੁਹਾਡੇ ਤੇ ਝੂਠੇ ਯੂਨੋ ਇਲਜ਼ਾਮ ਲਾਏ ਗਏ ਹੈ। ਕਿਸੇ ਵੀ ਕ੍ਰਿਮੀਨਲ ਕੇਸ 'ਚ ਕਮਿਊਨਿਟੀ ਨੂੰ ਆਪਣੀ ਆਵਾਜ਼ ਸੁਣਾਉਣ ਦਾ ਪੂਰਾ ਹੱਕ ਹੁੰਦਾ ਜੀ, ਅਤੇ ਯੂਨੋ ਉਸ ਦੇ ਵਿਸ਼ਵਾਸ ਅਤੇ ਮਾਪਦੰਡ ਇਹ ਫੈਸਲਾ ਕਰਨ 'ਚ ਸਹਾਇਕ ਹੁੰਦੇ ਆ ਵੀ ਕੋਈ ਅਪਰਾਧ ਕੀਤਾ ਵੀ ਗਿਆ ਜਾਂ ਨਹੀਂ। ਯੂਨੋ ਆਮ ਤੌਰ ਤੇ ਜਿਹੜੇ ਸੀਰੀਅਸ ਕ੍ਰਿਮੀਨਲ ਕੇਸਿਸ ਹੈ, ਜਿਵੇਂ ਕਿ ਹੁਣ ਮੇਰੇ ਹੱਥੋਂ ਅਨੇਕਾਂ ਹੀ ਯੂਨੋ ਕਤਲ ਦੇ ਕੇਸ ਨਿਕਲ ਚੁੱਕੇ ਹੈ, ਮਰਡਰ ਕੇਸਿਸ, ਸੀਰੀਅਸ ਰੇਪ ਕੇਸਿਸ, ਯੂਨੋ ਉਹਨਾਂ ਕੇਸਿਸ 'ਚ ਜਿਹੜੀ ਹੈ ਜੀ ਜੂਰੀ ਦੀ ਚੋਣ ਹੁੰਦੀ ਹੈ, ਤੇ ਯੂਨੋ ਮਰਡਰ ਬਾਏ ਡਿਫਾਲਟ ਜੂਰੀ ਹੁੰਦੇ ਆ, ਪਰ ਮਰਡਰ ਕੇਸਿਸ ਜੇ ਪ੍ਰੋਸੀਕਿਊਸ਼ਨ ਕੰਸੈਲਟ ਕਰਦੇ ਤਾਂ ਨਾਨ ਜੂਰੀ ਟ੍ਰਾਇਲ ਵੀ ਹੋ ਸਕਦੇ ਹੈ, ਤੇ ਜਿਹੜੇ ਸਿਵਲ ਕੇਸਿਸ ਹੈ ਜੀ ਇਹਨਾਂ 'ਚ ਵੀ ਜਿਹੜਾ ਹੈਗਾ ਜੂਰੀ ਦੀ ਚੋਣ ਕੀਤੀ ਜਾ ਸਕਦੀ ਹੈ। ਆਮ ਤੌਰ ਤੇ ਕਾਰ ਐਕਸੀਡੈਂਟ ਕੇਸਿਸ ਵਿੱਚ ਹਮੇਸ਼ਾ ਹੀ ਇੰਸ਼ੋਰੈਂਸ ਕੰਪਨੀਜ਼ ਚਾਹੁੰਦੀਆਂ ਕਿ ਵੀ ਜਿਹੜਾ ਟ੍ਰਾਇਲ ਜੂਰੀ ਦੇ ਥਰੂ ਕੀਤਾ ਜਾਵੇ ਜੀ। ਸੋ ਇਟ ਆਲ ਡਿਪੈਂਡਸ, ਪਰ ਮੋਸਟ ਆਫ ਦਾ ਟਾਈਮ ਜਿਹੜਾ ਜੂਰੀ ਸਿਸਟਮ ਹੈ ਇਹ ਆਪਣਾ ਕ੍ਰਿਮੀਨਲ ਕੇਸਿਸ 'ਚ ਇਹਦੀ ਜਿਹੜੀ ਯੂਟੀਲਾਈਜੇਸ਼ਨ ਉਹ ਬਹੁਤ ਜ਼ਿਆਦਾ ਹੁੰਦੀ ਹੈ ਜੀ।
ਠੀਕ ਹੈ ਜੀ। ਅੱਛਾ, ਹੁਣ ਜਿਹੜਾ ਦੱਸੋ ਕਿ ਇਸ ਕੇਸ 'ਚ ਹੋਇਆ ਕਿ ਇਹ ਵੀ ਜਰਾ ਜਰਾ ਐਕਸਪਲੇਨ ਕਰੋ। ਔਰ ਐਕਸਪਲੇਨ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਅਸੀਂ ਕੈਨੇਡਾ ਭਰ ਦੇ ਵਿੱਚ ਮਸ਼ਹੂਰ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਇਸ ਵੇਲੇ ਗੱਲਬਾਤ ਕਰ ਰਹੇ ਹਾਂ। ਸਰ, ਇਸ ਕੇਸ ਕੀ ਹੋਇਆ, ਜਰਾ ਡਿਟੇਲ ਦੱਸੋ।
ਯਦਵੀਰ ਜੀ, ਇੱਕ ਲੜਕੀ ਕੈਨੇਡਾ ਤੋਂ ਇੰਡੀਆ ਗਈ ਸੀ, ਉੱਥੇ ਉਸਨੇ ਵਿਆਹ ਕਰਵਾ ਕੇ ਜਿਸ ਲੜਕੇ ਨੂੰ ਕੈਨੇਡਾ ਆਉਣ ਲਈ ਸਪੋਂਸਰ ਕੀਤਾ ਸੀ, ਉਸ ਲੜਕੇ ਨੂੰ ਹੀ ਬਾਅਦ ਚ ਡਿਪੋਰਟ ਕਰਵਾਉਣ ਦੀ ਉਹਨੇ ਪੂਰੀ ਕੋਸ਼ਿਸ਼ ਕੀਤੀ ਜੀ। ਅਸੀਂ ਸਾਰੇ ਇਸ ਗੱਲ ਤੋਂ ਪਲੀ ਭਾਂਤ ਜਾਣੂ ਹਾਂ ਕਿ ਕੁਛ ਲੋਕ ਜਿਹੜੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਲਿਆਉਂਦੇ ਹਨ, ਉਹ ਉਹਨਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਨ, ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ, ਉਹ ਇਸ ਤਰ੍ਹਾਂ ਦਾ ਉਹਨਾਂ ਦਾ ਸਲੂਕ ਹੁੰਦਾ ਜੀ ਜਿਵੇਂ ਕਿ ਉਹਨਾਂ ਦੇ ਸਾਥੀ ਨੇ ਉਹਨਾਂ ਦਾ ਕੋਈ ਕਰਜ਼ਾ ਉਤਾਰਨਾ ਹੋਵੇ ਜਾਂ ਉਹਨਾਂ ਨੇ ਉਹਨਾਂ ਨੂੰ ਖਰੀਦ ਹੀ ਲਿਆ ਹੋਵੇ ਜੀ। ਇਹ ਜੋੜੀ ਨਾ ਖੁਸ਼ ਸੀਗੀ ਅਤੇ ਵਿਆਹ ਤੋਂ 5 ਸਾਲ ਬਾਅਦ ਲੜਕਾ ਇਸ ਬੰਧਨ ਚੋਂ ਮੁਕਤੀ ਚਾਹੁੰਦਾ ਸੀ ਜੀ। ਲੜਕੀ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਉਸਨੂੰ ਰੋਕਿਆ ਅਤੇ ਫਿਰ ਇਮੀਗ੍ਰੇਸ਼ਨ ਕੈਨੇਡਾ ਨੂੰ ਇਹ ਕਹਿ ਕੇ ਸ਼ਿਕਾਇਤ ਕਰ ਦਿੱਤੀ ਕਿ ਵੀ ਇਹਨੇ ਵਿਆਹ ਸਿਰਫ ਮੇਰੇ ਨਾਲ ਕੈਨੇਡਾ ਆਉਣ ਲਈ ਕਰਾਇਆ, ਇਹਦਾ ਮੇਰੇ ਨਾਲ ਰਹਿਣ ਦਾ ਕੋਈ ਇਰਾਦਾ ਨਹੀਂ ਸੀ। ਉਸਨੂੰ ਕੈਨੇਡਾ ਤੋਂ ਕਢਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦੀ ਇਸ ਤਰ੍ਹਾਂ ਦੀ ਕੋਈ ਵੀ ਚਾਲ ਸਫਲ ਨਹੀਂ ਹੋਈ ਜੀ। ਪਹਿਲਾਂ ਉਹਨੇ ਕੈਨੇਡੀਅਨ ਇਮੀਗ੍ਰੇਸ਼ਨ ਕੋਲ ਸ਼ਿਕਾਇਤਾਂ ਲਾਈਆਂ, ਉਹਨੂੰ ਡਿਪੋਰਟ ਕਰਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਨਾਕਾਮਯਾਬ ਹੋਗੀ ਤਾਂ ਉਸ ਤੋਂ ਬਾਅਦ ਉਹਨੇ ਕ੍ਰਿਮੀਨਲ ਕੇਸ ਦਰਜ ਕਰਵਾਤਾ ਵੀ ਜੀ ਮੇਰਾ ਤਾਂ ਘਰ ਵਾਲਾ ਮੈਨੂੰ ਰੋਜ਼ ਕੁੱਟਦਾ ਮਾਰਦਾ, ਰੋਜ਼ ਮੇਰਾ ਬਲਾਤਕਾਰ ਕਰਦਾ ਜੀ।
ਠੀਕ ਹੈ। ਅੱਛਾ, ਇਸ ਚ ਇਹ ਵੀ ਪਤਾ ਲੱਗਾ ਕਿ ਸੱਸ ਦਾ ਵੀ ਕੁਝ ਹਮਲਾ ਕਰਨ ਦਾ ਕੇਸ, ਦੋਸ਼ ਜਿਹੜੇ ਐਲੀਗੇਸ਼ਨ ਉਹਨਾਂ ਤੇ ਵੀ ਲੱਗੇ, ਉਹਦਾ ਕੀ ਬਣਿਆ ਹੈਗਾ ਇਹ ਚ?
ਹਾਂਜੀ, ਉਸਨੇ ਸਿਰਫ ਆਪਣੇ ਹਸਬੈਂਡ ਤੇ ਨੀ, ਈਵਨ ਆਪਣੀ ਜਿਹੜੀ ਮਦਰ ਇਨ ਲਾਅ ਉਹਦੇ ਤੇ ਵੀ ਹਮਲਾ ਕਰਨ ਦੇ ਉਹਨੇ ਦੋਸ਼ ਲਾਏ ਜੀ। ਜਿਸ ਦਿਨ ਇਸ ਲੜਕੀ ਦੇ ਪਤੀ ਜਿਹੜਾ ਸਾਡਾ ਕਲਾਇੰਟ ਸੀ ਅਤੇ ਉਸਦੇ ਮਾਪਿਆਂ ਨੇ ਇਸ ਰਿਸ਼ਤੇ ਤੋਂ ਲਾਂਭੇ ਹੋਣ ਦਾ ਫੈਸਲਾ ਕਰ ਲਿਆ, ਉਸ ਦਿਨ ਲੜਕੀ ਪੂਰੇ ਗੁੱਸੇ ਚ ਆ ਗਈ ਜੀ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਤੀ ਨੇ ਉਸਨੂੰ ਚਾਕੂ ਦੀ ਨੋਕ ਤੇ ਧਮਕਾਇਆ ਅਤੇ ਉਸਦੀ ਸੱਸ ਨੇ ਵੀ ਉਸਨੂੰ ਕੁੱਟਿਆ ਮਾਰਿਆ ਜੀ। ਇਹ ਕੇਸ ਪਹਿਲਾਂ ਆਪਣੀ ਜਿਹੜਾ ਸੂਬੇ ਦੀ ਹੇਠਲੀ ਅਦਾਲਤ ਪ੍ਰੋਵਿੰਸ਼ਲ ਕੋਰਟ ਚ ਗਿਆ ਜੀ। ਪਤਨੀ ਨੇ ਆ ਕੇ ਗਵਾਹ ਦਿੱਤੀ, ਉੱਥੇ ਆ ਕੇ ਉਹਨੇ ਗਵਾਹੀ ਦਿੱਤੀ, ਪਰ ਸੱਸ ਤੇ ਲਾਏ ਗਏ ਸਾਰੇ ਦੋਸ਼ ਅਸੀਂ ਉਸ ਦਿਨ ਖਾਰਜ ਕਰਵਾਤੇ ਸੀਗੇ ਪਹਿਲੇ ਦਿਨ, ਅਤੇ ਸਿਰਫ ਪਤੀ ਤੇ ਹੀ ਲੱਗੇ ਬਲਾਤਕਾਰ ਦੇ, ਬਾਕੀ ਦੇ ਦੋਸ਼ਾਂ ਦਾ ਜਿਹੜਾ ਕੇਸ ਆ ਉੱਪਰਲੀ ਅਦਾਲਤ ਚ ਗਿਆ ਸੀਗਾ। ਸੋ ਜਿਹੜਾ ਮਾਮ ਦੇ ਅਗੇਂਸਟ ਉਹਨੇ ਕੇਸ ਕਰਵਾਇਆ ਸੀਗਾ ਕੁੱਟਮਾਰ ਦਾ, ਉਹ ਪਹਿਲੇ ਦਿਨ ਮਾਂ ਹੋ ਗਿਆ ਸੀਗਾ ਡਿਸਮਿਸ, ਪਰ ਜਿਹੜਾ ਹਸਨ ਦਾ ਕੇਸ ਆ ਬਲਾਤਕਾਰ ਦਾ ਅਤੇ ਪਲੱਸ ਵਾਇਲੈਂਸ ਦਾ, ਉਹ ਉੱਪਰਲੀ ਕੋਰਟ ਚ ਗਿਆ ਸੀਗਾ।
ਬੇਸਿਕਲੀ ਵਾਈਫ ਨੇ ਆਪਣੇ ਹਸਬੈਂਡ ਦੇ ਉੱਤੇ ਕਿਹੜੇ ਕਿਹੜੇ ਦੋਸ਼ ਲਾਏ ਤੁਸੀਂ ਜਿਹੜਾ ਦੱਸ ਰਹੇ? ਵਾਇਲੈਂਸ ਦਾ ਲਾਇਆ, ਇੱਕ ਰੇਪ ਦੇ ਐਲੀਗੇਸ਼ਨ ਲਗਾਏ, ਸੋ ਕੋਈ ਬਲਾਤਕਾਰ ਦਾ ਜਾਂ ਹੋਰ ਵੀ ਕੁਛ ਲਗਾਇਆ, ਕੀ ਸੀਗਾ ਮਾਮਲਾ, ਕੀ ਸੀ ਟੋਟਲ?
ਉਹਨੇ ਲਾਇਆ ਵੀ ਥਰੂ ਆਊਟ ਮੇਰੀ ਮੈਰਿਜ ਆ, ਇਹਨੇ ਮੈਨੂੰ ਕੁੱਟਿਆ ਮਾਰਿਆ, ਅਸੋਲਟ ਕਾਜ਼ਿੰਗ ਬੋਡੀ ਹਾਰਮ, ਤੇ ਸਭ ਨਾਲੋਂ ਜ਼ਿਆਦਾ ਜਿਹੜੇ ਸੰਗੀਨ ਜੁਰਮ ਸੀਗਾ ਉਹ ਸੀਗੇ ਬਲਾਤਕਾਰ ਦੇ ਜੀ। ਤੁਹਾਨੂੰ ਪਤਾ ਹੀ ਹੈ ਜੀ, ਬਲਾਤਕਾਰ ਚ ਜੇ ਤੁਸੀਂ ਦੋਸ਼ੀ ਪਾਏ ਜਾਂਦੇ ਹੋ ਤਾਂ ਕੈਨੇਡਾ ਵਿੱਚ ਇਹਦੀ ਜਿਹੜੀ ਸਜ਼ਾ ਜੀ ਉਹ ਸਟਾਰਟਿੰਗ ਪੁਆਇੰਟ 3 ਈਅਰਸ ਆ ਜੀ, 3 ਸਾਲ ਤੋਂ ਲੈ ਕੇ 5 ਸਾਲ ਤੱਕ ਤੁਸੀਂ ਸਲਾਖਾਂ ਦੇ ਪਿੱਛੇ ਜਾ ਸਕਦੇ ਹੋ, ਚਾਹੇ ਤੁਸੀਂ ਇਹੋ ਜਿਹਾ ਘਿਨੌਣਾ ਜ਼ੁਰਮ ਆਪਣੀ ਵਾਈਫ ਦੇ ਅਗੇਂਸਟ ਹੀ ਕਿਉਂ ਨਾ ਕੀਤਾ ਹੋਵੇ।
ਠੀਕ ਹੈ ਜੀ। ਸੋ ਕੈਨੇਡਾ ਵੈਸੇ ਇਹ ਵਧੀਆ ਹੋ ਗਿਆ ਜੀ, ਅੱਜ ਕਲੈਰਿਟੀ ਹੋ ਗਈ, ਕਿਉਂਕਿ ਬ੍ਰਿਜਮੋਹਨ ਸਾਹਿਬ ਇੰਡੀਆ ਦੇ ਵਿੱਚ ਕਾਨੂੰਨ ਵੱਖਰਾ ਹੈਗਾ, ਉੱਥੇ ਤੇ ਕਾਨੂੰਨ ਉਹਨਾਂ ਨੇ ਡਿਬੇਟ ਬੜੀ ਹੋਈ ਪਰ ਉਹਨਾਂ ਨੇ ਕਾਨੂੰਨ ਬਣਾਇਆ ਨਹੀਂ ਵਾਈਫਸ ਵਾਸਤੇ, ਹਾਲਾਂਕਿ ਬੜੀ ਮੰਗ ਹੋਈ ਇਹਦੀ ਦੋਨੋਂ ਪੱਖ। ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਕਿਉਂਕਿ ਸਾਡਾ ਕੰਮ ਇਹ ਖਬਰਾਂ ਨੂੰ ਫੋਲੋ ਕਰਦੇ ਹਾਂ ਹਰੇਕ ਨੂੰ, ਤੇ ਅਸੀਂ ਮੈਂ ਇਹਦੇ ਤੇ ਐਡੀਟਰ ਸਟੇਕ ਨਾਲ ਬਹੁਤ ਡਿਟੇਲ ਦੇ ਵਿੱਚ ਕੀਤਾ ਸੀ, ਦੋਨੋਂ ਪੱਖ ਅਸੀਂ ਰੱਖੇ ਸੀ। ਲੇਕਿਨ ਕੈਨੇਡਾ ਜੱਜ ਤੁਸੀਂ ਕਲੀਅਰਟੀ ਕਰ ਦਿੱਤੀ ਹੈ, ਵੈਸੇ ਤੇ ਪਤਾ ਹੀ ਹੋਣਾ ਸਾਰਿਆਂ ਨੂੰ, ਵਾਸਟ ਮੈਜੋਰਟੀ, ਕਿ ਯੈਸ ਜਿਹੜੀ ਵਾਈਫ ਹੈ ਉਹ ਵੀ ਆਪਣੇ ਹਸਬੈਂਡ ਦੇ ਉੱਤੇ ਵੀ ਜਿਹੜਾ ਇਹ ਜੇ ਐਸਾ ਕੋਈ ਕਰਦਾ ਹੈ ਤੇ ਉਹ ਕੇਸ ਪਾ ਸਕਦੀ ਹੈ, ਜੇ ਕੋਈ ਜ਼ੋਰ ਜ਼ਬਰਦਸਤੀ ਈਵਨ ਹਸਬੈਂਡ ਵੀ ਕਰਦਾ ਹੈ ਤੇ ਉਹ ਕੇਸ ਪਾ ਸਕਦੀ ਹੈ। ਅੱਛਾ, ਇਸ ਤੋਂ ਬਾਅਦ ਹੁਣ ਸਾਨੂੰ ਜਰਾ ਇਹ ਦੱਸੋ ਵੀ ਇਹ ਕੈਨੇਡਾ ਦੇ ਵਿੱਚ ਜੂਰੀ ਸਿਸਟਮ ਜਿਹੜਾ ਤੁਸੀਂ ਦੱਸਿਆ ਬੜਾ ਪੁਰਾਣਾ ਚੱਲ ਰਿਹਾ ਹੈ, ਹਜੇ ਵੀ ਕਾਇਮ ਹੈ, ਕਿੱਦਾਂ, ਕਿਉਂ ਇਹਨੂੰ ਕਿਉਂ ਰੱਖਿਆ ਜਾ ਰਿਹਾ, ਇਹਦਾ ਕੀ ਫਾਇਦਾ ਹੈ, ਕਿਉਂ ਇੰਨਾ ਕਾਇਮ ਰੱਖਿਆ ਹੋਇਆ ਜੂਰੀ ਸਿਸਟਮ ਨੂੰ?
ਜਦਵੀਰ ਜੀ, ਜੂਰੀ ਸਰਕਾਰੀ ਤਾਕਤ ਤੋਂ ਆਮ ਇਨਸਾਨ ਦੀ ਸੁਰੱਖਿਆ ਕਰਨ ਲਈ ਹੁੰਦੀ ਹੈ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ ਤਕਰੀਬਨ 700 ਸਾਲ ਪੁਰਾਣਾ ਅੰਗਰੇਜ਼ੀ ਸਿਸਟਮ ਅੱਜ ਵੀ ਮਾਡਰਨ ਯੁੱਗ ਚ ਪੂਰਾ ਕਾਮਯਾਬ ਹੈ ਜੀ। ਇਸ ਤੋਂ ਪਹਿਲਾਂ ਕਿ ਤੁਹਾਨੂੰ